आई डोंट थिंक सो अजय को हाफ सेंचुरी हार्दिक पांडे ने भी लगाई है, नो डाउट मिडल या लोअर ऑर्डर चाहते ने, पर कप्तान साहब हो तुसी मुंबई इंडियंस का प्रदर्शन भी खराब, कप्तानी भी खराब, बल्लेबाजी भी हार्दिक पांडे की कोई ज्यादा वधिया नहीं है, तो यह सवाल ने। राहुल तिवतिया वो भी ज्यादा उन्होंने को भी मौका सीगा, कदे कदे टूर्नामेंट च वधिया प्रदर्शन करते हैं, पर इस मैच एक दो बार फिनिशिंग जरूर उन्होंने चंगी की, पर ओवरऑल जो गल करिए उन्हों का प्रदर्शन भी स्ट्रांग नहीं है। रविंदर जडेजा के उत्ते आ जाने, गुड ऑलराउंडर ने, फील्डर ने, पर ही विकटा भी कुछ लिया ने, पर बैटिंग की जो मैं गल करा तो जो जलवे कई बार दिखाते होंगे इस बार वह रविंदर जडेजा होना तो जलवे जड़े है वह देखने नहीं मिले, सो उन्होंने उत्ते भी डेफिनेटली मेरे ख्याल नाल सवाल होगा क्योंकि करते ने। होर कोई प्लेयर जे कोई रह गया हो तो मैं दस सकते हो, हाँ कल मैं बयान जरूर पढ़ रहा कि महेंद्र सिंह धोनी जे चाहन तो वह भी टीम जा सकते ने। देखो धोनी साहब नो डाउट जो आए तो ठीक है, ही स्कोर्स रन वेरी क्विकली और धोनी साहब की फिटनेस भी बड़ी जबरदस्त है, बट आई डाउट के धोनी साहब हुण वापस होणगे टीम दे विच। बाकी जिस तरह अपना लालो अय्यर हो गया, साहा हो गया, ईवन अक्षर पटेल भी मैं अज देख रहा, अज थोड़ी जी बल्लेबाजी कर रहे अक्षर पटेल भी, बट ओवरऑल अक्षर पटेल हो गया, साहा ए विजय शंकर हो गए, ये आईपीएल दी हद तक ठीक है, बट मैं लगता नहीं कि इंडियन टीम दे विच कितने क्वालीफाई करते मैं नजर आ रहे हैं। बस फिर भी किसी होर खिलाड़ी की तुसी जानकारी लेना चाहो, मैं ओवरऑल एनालिसिस देता है सारी टीम का, बैटिंग का दिता है, बॉलिंग का दोगे तो मैं बॉलिंग का कहूंगा वो भी दे देंगे, पर आई थिंक मैं इशारा हो रहा है कि कहते ब्रेक पहला लो कॉल्स और बाकी। हाँ जी हाँ जी, गो हैड ब्रेक साहब, तुसी गल
देखो पुलवामा इलेक्शन तो पहला पिछले 19 दे इलेक्शन विच जो बीजेपी का हाल से तुहानू सारयां नू अपन सारयां नू पता है, चेहरे उड्डे सन, बड़े घबराए हुए सन, लेकिन पुलवामा ने इन्हां च जान फूक दित्ती ते इलेक्शन जित गए। पहले फेस दे वोटिंग विच जिहड़ी 4.5% लोअर वोटिंग हुई है, इन्हें इन्हां उत्ते फिर उही पुलवामा तो पहला वाली हालत पैदा करती बीजेपी दे विच, और ये फॉरन पिच का बेनीफिट लेंदे लेंदे मोदी साहब भी फॉरन मैच हिंदुस्तान की बड़ी चढ़त है, ये है वो है वह छड़ के हुण डोमेस्टिक पिच ते आ गए ने, ते उहदे विच उही हथकंडे वरतने शुरू करते ने जो ये पुलवामा एक्शन तो पहला गल्लां करदे सी सारियां, और घबराहट पूरी है इस वेले। हुण मैनू लगता है कि 26 तरीक नूं जिहड़ा सैकंड फेज की वोटिंग अगर होएगी जदों उहदे च अगर फिर दुबारा घट वोटिंग वोट होई युद्धवीर जी तो फिर बीजेपी का सीटा का जिहड़ा हिसाब किताब है वह 200 दे प्लस माइनस माड़ा मोटा ही रहेगा, अदरवाइज उस तो उपर नहीं जा सकेगी अगर आज 26 तरीक वाली जिहड़ी वोटिंग होनी है सैकंड फेज की, इहदे विच भी सेम सिचुएशन रही फर्स्ट फेस वाली, ये मेरी रीडिंग है। और बीजेपी ने इस वे काफी घबराई हुई है और वह चाहती है कि किसी तरह हर किस्म की प्रोपेगंडा करके चंगा माड़ा घटिया लफ्जा का हेर फेर माड़े लफ्ज हर किस्म दल्ला करके धर्म अगे रख के सोशल इशू जो होर किस्म के ने अगे रख के परवाह नहीं पे करते अपने परसनल इमेज का भी मोदी साहब, ते लगता है कि बहुत घबराई हुई है, खतरे च ने 26 तरीक की वोटिंग देखते हैं कि ए परसेंटेज की आउंदी, उस तो बाद फिर मैं अपनी परसनल दसांगा तुहानू कि मैं किन्नियां कु सीटां इन्हां नू उस वेले इस इलेक्शन च दिना, उस तो पहला मैं थोड़ा जिहा चुप रहांगा, पर लगता है कि अगर इस 26 तरीक नू भी वोट घट वोट पोलिंग हुई 4.5% घट गई उस तरह तो फिर बीजेपी पार्टी 200 तक अपना बड़ा मुश्किल होगा।
वीर साहब देखो जिस तरह तुसी कह रहे हो कि बीजेपी का 200 तक पहुंचना मुश्किल है, प्रियंका गांधी जी ने भी कहा कि 180 सीटा आउंगियां इन्हां दियां, निर्मला सीतारमन जी दे जिहड़े हसबेंड ने मतलब इंडिया के फाइनेंस मिनिस्टर होण उन्हां दे हसबेंड काफी जगह इंटरव्यूज दे रहे ने, वह भी मसला जिहड़े ने मेरे शायद 200 सीटा दे
जिहड़ा मामला पढ़ लिया जिथों मैं 19 च कहा 180 आउणगियां,
ਤੁਹਾਡੇ ਹਾਂ ਤੁਸੀਂ 2019 ਚ ਵੀ ਕਿਹਾ ਸੀ 180 ਹੋਣਗੀਆਂ। ਸੋ ਜ਼ਿਆਦਾਤਰ ਜਿਹੜੇ ਮੋਦੀ ਸਾਹਿਬ ਦਾ ਵਿਰੋਧ ਕਰ ਰਹੇ ਨੇ ਉਹ ਕਹਿ ਰਹੇ ਕਿ ਬੀਜੇਪੀ ਖਤਮ ਹੋ ਜਾਏਗੀ, ਇਹ 180 220 ਤੋਂ ਵੱਧ ਨਹੀਂ ਕੋਈ ਦੇ ਰਿਹਾ ਇਹਨਾਂ ਨੂੰ, ਤੇ 272 ਚਾਹੀਦੇ ਨੇ, 272 ਚਾਹੀਦੀ ਹੈ ਗਵਰਨਮੈਂਟ ਬਣਾਉਣ ਵਾਸਤੇ। ਸੋ 272
ਸਰਕਾਰ ਤੇ ਇਹਨਾਂ ਦੀ ਬਣੇਗੀ ਜੀ, ਸਰਕਾਰ ਇਹਨਾਂ ਦੀ ਬਣੇਗੀ, ਮੈਂ ਇਸ ਤੋਂ ਨਹੀਂ ਭੱਜਦਾ।
ਨਹੀਂ ਪਰ ਤੁਸੀਂ 200 ਦੀ ਗੱਲ ਕਰ ਰਹੇ ਹੋ, ਮੈਂ ਕਹਿੰਦਾ ਜੇ 220 ਵੀ ਆ ਗਈਆਂ 200 ਦੀ ਬਜਾਏ 220 ਵੀ ਆ ਗਿਆ ਤਾਂ ਵੀ ਸਰਕਾਰ ਨਹੀਂ ਬਣੇਗੀ। ਨਹੀਂ 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 ਨਹੀਂ, ਫਿਰ ਸਰਕਾਰ ਕਿੱਦਾਂ ਬਣ ਜਾਏਗੀ? ਬਾਕੀ ਇਹਨਾਂ ਨੂੰ
ਦੇਖੋ ਜਿਹੜਾ
ਮੋਦੀ ਸਾਹਿਬ ਨੂੰ ਸਪੋਰਟ ਹੀ ਨਹੀਂ ਕਿਸੇ ਦੀ,
ਜਿਆਦਾ ਹੋ ਜਾਣੀਆਂ ਨੇ ਨਾ।
ਹਾਂਜੀ,
ਬੀਜੇਪੀ ਨੂੰ ਕੱਲੀ ਨੂੰ 200 ਤੇ ਨੇੜੇ ਤੇੜੇ ਆਉਣਗੀਆਂ, ਥੱਲੇ ਰਹਿ ਜਾਏਗੀ ਅਗਰ ਇਹੀ ਵੋਟ ਪਰਸੈਂਟੇਜ ਘੱਟ
ਪਊਗੀ। ਮੈਂ ਤੁਹਾਨੂੰ 20 ਸੀਟਾਂ ਵੀ ਹੋਰ ਜੇ ਬੀਜੇਪੀ ਨੂੰ ਦੇ ਦਵਾਂ, 200 ਦੀ ਬਜਾਏ 220 ਵੀ ਕਰ ਦਵਾਂ, ਬੀਜੇਪੀ ਨੂੰ ਤਾਂ ਸਪੋਰਟ ਹੀ ਨਹੀਂ ਕੋਈ ਕਰੇਗਾ। ਤੁਸੀਂ ਦੱਸੋ ਇਹ ਮੋਦੀ ਸਾਹਿਬ ਵਿਲ ਵੀ
ਐਨਡੀਏ ਦੀ ਗੱਲ ਕਰੋ, ਤੁਸੀਂ ਐਨਡੀਏ ਤਾਂ ਲੈ ਜਾਓ,
ਐਨਡੀਏ ਕੌਣ ਹੈ ਮੈਨੂੰ ਤੁਸੀਂ ਦੱਸੋ ਨਾ, ਕੌਣ ਸਪੋਰਟ ਕਰੇਗਾ? ਜੇ ਬੀਜੇਪੀ 200 ਤੇ ਆ ਗਈ ਜਾਂ 220 ਵੀ ਮੈਂ ਹੋਰ ਦੇ ਦਵਾਂ, ਫਿਰ ਵੀ ਨੀ ਕੁਛ ਬਣੇਗਾ। ਮੈਨੂੰ ਤੁਸੀਂ ਦੱਸੋ 52 ਚਾਹੀਦਾ, 52 ਕੌਣ ਦੇਗਾ ਦੱਸੋ ਮੈਨੂੰ, ਕੌਣ ਦੇਗਾ?
ਕੱਲੀ ਵੀ ਆਪਾਂ ਕਰਦੇ ਪਏ ਨਾ ਗੱਲ, ਜੇ ਬੀਜੇਪੀ ਦੀਆਂ ਅਲਾਈ ਪਾਰਟੀਆਂ ਲੈ ਗਈਆਂ ਜਿਵੇਂ ਆਂਧਰਾ ਚ ਹੈ, ਕਰਨਾਟਕਾ ਚ ਹੈ,
ਆਂਧਰਾ ਚ ਤੇਲਗੂ ਦੇਸਮ 5-10 ਤੇ ਸਿਮਟ ਗਈ, ਖਤਮ ਹੋ ਜਾਣੀ ਗੱਲ, ਠੀਕ ਹੈ ਜੀ, ਜ਼ਿਆਦਾ ਨਹੀਂ ਹੈ, ਹੋ ਗਿਆ, ਚਲੋ ਆਂਧਰਾ ਤੇਲਗੂ ਦੇਸਮ 10 ਸੀਟਾਂ ਦੇ ਦਿੱਤੀਆਂ, ਚਲੋ ਤੁਹਾਨੂੰ
ਰਾਮਪਲਾਸ ਪਾਸਵਾਨ
ਕਰਦਾ ਵਾ,
ਹੋਰ ਲੈ ਜਾਏਗਾ, ਇਸ ਤਰ੍ਹਾਂ ਕਰਕੇ ਆਉਣਗੀਆਂ ਇਹਨਾਂ ਨੂੰ ਸੀਟਾਂ।
ਹਾਂਜੀ,
ਉਹ ਫਿਰ ਐਨਡੀਏ ਦੇ ਕਰ ਜਾਏਗਾ, ਸਰਕਾਰ ਬਣਾ
ਜਾਏਗਾ, ਐਨਡੀਏ ਦੇ ਅਲਾਈ ਸਰ ਕੋਈ ਬਣਨੇ ਹੀ ਨਹੀਂ ਨਾ। ਤੁਸੀਂ ਦੇਖੋ ਸ਼ਿਵ ਸੈਨਾ ਜਿਹੜੀ ਹੈ, ਜਿਹੜੀ ਇਹਨਾਂ ਦੇ ਨਾਲ ਹੈ, ਉਹ ਸ਼ਿਵ ਸੈਨਾ ਕਿਤੇ 2-4-5 ਸੀਟਾਂ ਲੈ ਜਾਏਗੀ, ਨਿਤੀਸ਼ ਕੁਮਾਰ ਜਿਹੜੇ ਆ ਉਹ ਕਿਤੇ 5-10 ਸੀਟਾਂ ਲੈ ਜਾਣਗੇ ਬੜੀ ਹੱਦ, ਠੀਕ ਹੈ, ਉਹ ਵੀ ਸੀਟਾਂ ਵਿੱਚ ਕਾਊਂਟ ਕਰ ਲਈਆਂ। ਅਕਾਲੀ ਦਲ ਕੱਲ ਨੂੰ ਜੇ ਹੱਥ ਮਿਲਾ ਵੀ ਲੈਂਦਾ, ਜੇ ਇਹਨਾਂ ਦੀ 220 ਹੋਈਆਂ ਤਾਂ ਅਕਾਲੀ ਦਲ ਨੇ ਹੱਥ ਨਹੀਂ ਮਿਲਾਉਣਾ, ਪਰ ਅਕਾਲੀ ਦਲ 2-3 ਸੀਟਾਂ ਤੋਂ ਜ਼ਿਆਦਾ ਮੈਕਸੀਮਮ ਕਹਿ ਰਿਹਾ, ਹੋ ਸਕਦਾ ਖਾਤਾ ਹੀ ਨਾ ਖੁੱਲੇ ਅਕਾਲੀ ਦਲ ਦਾ। ਚਲੋ ਹਰਸਿਮਰਤ ਬਾਦਲ ਜੀ ਦੀ ਸੀਟ ਦੇਤੀ, ਮੈਂ ਬਠਿੰਡੇ ਦੀ ਸੀਟ ਦੇਤੀ, 2-3 ਸੀਟਾਂ ਉਹ ਹੋ ਜਾਣਗੀਆਂ। ਮਤਲਬ ਜੇ 220 ਸੀਟਾਂ ਤੁਸੀਂ 200 ਕਹਿ ਰਹੇ ਹੋ, 200 ਲੈ ਕੇ ਸਰਕਾਰ ਬਣਾ ਜਾਏਗਾ, ਤਾਂ 220 ਲੈ ਕੇ ਵੀ ਸਰਕਾਰ ਨਹੀਂ ਬਣਨੀ ਇਹਨਾਂ ਦੀ। ਨੋ, ਦੇ ਹੈਵ ਟੂ, ਬੀਜੇਪੀ ਨੂੰ ਮਿਨੀਮਮ 250 ਪਲੱਸ ਕਰਨਾ ਪਏਗਾ, 240 ਦੇ
ਵੀ ਯੂਪੀਏ ਦੇ ਲਾਏ ਵੀ ਤੋੜ ਸਕਦੇ ਨਾ, ਯੁੱਧ ਵਿੱਚ ਬੜਾ
ਨਹੀਂ। ਨੋ, ਇਹਨਾਂ ਦੇ ਤਾਂ ਆਪਣੇ ਲਾਈ ਟੁੱਟ ਜਾਣੇ ਨੇ। ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ, ਜੇ 240 ਤੱਕ ਵੀ ਬੀਜੇਪੀ ਆ ਗਈ ਨਾ, 230-240, ਤੇ ਉਹਨਾਂ ਦੀ ਪਹਿਲੀ ਸ਼ਰਤ ਇਹ ਹੋਣੀ ਹੈ ਵੀ ਮੋਦੀ ਸਾਹਿਬ ਔਰ ਅਮਿਤ ਸ਼ਾਹ ਜੀ ਨਹੀਂ ਸਾਨੂੰ ਚਾਹੀਦੇ, ਤੁਸੀਂ ਰਾਜਨਾਥ ਜੀ, ਨਿਤਿਨ ਗਡਕਰੀ ਸਾਹਿਬ ਹੋਰ ਜਿਹਨੂੰ ਲਿਆਉਣਾ ਲੈ ਆਓ।
ਇਹ ਮੈਂ ਤੁਹਾਡੇ ਨਾਲ ਐਗਰੀ ਕਰਦਾ ਕਿ ਫਿਰ ਜੇ ਸੀਟਾਂ ਘੱਟ ਆਈਆਂ ਤੇ ਮੋਦੀ ਤੇ ਅਮਿਤ ਸ਼ਾਹ ਜੀ ਚਲੇ ਜਾਣਗੇ,
ਉਹਨਾਂ ਨੂੰ ਜਾਣਾ ਹੀ ਪੈਣਾ, ਦੇ ਹੈਵ ਟੂ ਗੋ। ਇਹ ਪਹਿਲੀ ਸ਼ਰਤ ਹੀ ਆਪੋਜੀਸ਼ਨ ਦੀ, ਦੇਖੋ ਇਹਨਾਂ ਦੇ ਨਾਲ ਜੁੜਿਆ ਹੀ ਕੋਈ ਨਹੀਂ ਹੈ, ਕੋਈ ਨਹੀਂ ਜੁੜਿਆ ਮੋਦੀ ਸਾਹਿਬ ਦੇ ਨਾਲ, ਸਾਰੇ ਤਾਂ ਇਹਨਾਂ ਦੇ ਖਿਲਾਫ ਨੇ। ਤੁਸੀਂ ਦੇਖੋ ਨਾ, ਤੁਸੀਂ ਲਾਈਨ ਲਗਾ ਕੇ ਦੇਖ ਲਓ, ਕੌਣ ਹੈ ਅਲਾਇੰਸ, ਹੈ ਹੀ ਕੋਈ ਨੀ,
ਪਾਰਟੀ ਨੂੰ ਵੀ ਬਹਾਨਾ ਮਿਲ ਜਾਏਗਾ ਇਹਨਾਂ ਨੂੰ ਪਾਸੇ ਕਰਨ ਵਾਸਤੇ, ਫਿਰ
ਇੱਕ ਵੀ ਇਹਨਾਂ ਕੋਲ ਅਲਾਇੰਸ ਪਾਰਟਨਰ ਨਹੀਂ ਹੈ ਜਿਹਦੇ ਕੋਲ ਕਿ 15 ਸੀਟਾਂ ਵੀ ਕੋਈ ਲੈ ਆਵੇ, ਅਲਾਇੰਸ ਪਾਰਟਨਰ ਬੜੇ ਵੀਕ ਨੇ ਇਹਨਾਂ ਦੇ, ਇਹ ਆਪਣੇ ਦਮ। ਹਾਂ, ਪਰ ਮੇਰਾ ਆਪਣਾ ਮੰਨਣਾ ਹੈ ਕਿ ਇਹ ਆਪਣੇ ਦਮ ਦੇ ਉੱਤੇ, ਮੇਰੀ ਰੀਡਿੰਗ ਹੈ, ਤੁਸੀਂ ਕੋਈ 180 ਕਹਿ ਰਿਹਾ, ਕੋਈ 220 ਕਹਿ ਰਿਹਾ, ਕੋਈ 180 ਤੋਂ 220, ਜਿਹੜੇ ਇਹਨਾਂ ਦੇ ਖਿਲਾਫ ਨੇ, ਜਿਹੜੇ ਹੱਕ ਚ ਨੇ, ਉਹ ਤੇ 325-350-400 ਪਾਰ, ਉਹ ਸਾਰੀਆਂ ਮੇਰੇ ਮੁਤਾਬਿਕ ਨਾ ਤੇ ਉਹ 350-400 ਵਾਲੀ ਗੱਲ ਹੈ ਤੇ ਨਾ 180-200 ਵਾਲੀ ਗੱਲ ਹੈ, ਮੇਰੇ ਮੁਤਾਬਿਕ 260-280 ਤੇ ਖੜਾ ਹੈ ਜੀ ਇਸ ਵੇਲੇ, ਮੇਰੇ ਮੁਤਾਬਿਕ 260-280 ਦੇ ਵਿੱਚ ਇਹਨਾਂ ਦੀ ਕਿਤੇ ਆ ਰਿਹਾ ਮਾਮਲਾ, ਔਰ ਸਰਕਾਰ ਜਿਹੜੀ ਹੈ ਉਹ ਮੋਦੀ ਸਰ, ਪ੍ਰੋਬਲਮ ਪਤਾ ਕੀ ਹੈ, ਸਾਹਮਣੇ ਕੋਈ ਨਹੀਂ ਹੈ, ਦੈਟ ਇਜ਼ ਦਾ ਇਸ਼ੂ, ਸਾਹਮਣੇ ਦੇਖੋ ਨਾ, ਸਾਹਮਣੇ ਕੌਣ ਹੈ ਤੁਸੀਂ ਦੱਸੋ। ਪ੍ਰੋਬਲਮ ਇਹ ਹੈ ਕਿ ਇਸ ਵੇਲੇ ਇੰਡੀਆ ਦੇ ਵਿੱਚ ਜਿਹੜਾ ਬੀਜੇਪੀ ਦੇ ਸਪੋਰਟਰ ਨੇ, ਤੁਸੀਂ ਜਿੰਨੇ ਮਰਜ਼ੀ ਸਰਵੇਸ ਦੇਖ ਲਓ, 32%, 34%, 38%, ਦੈਟਸ ਇਟ। ਮੋਦੀ ਸਾਹਿਬ ਦੀ ਜਾਂ ਬੀਜੇਪੀ ਦੀ ਸਪੋਰਟ ਅੱਜ ਕੋਈ 45% ਨਹੀਂ ਹੈ, ਕੋਈ 50% ਨਹੀਂ ਹੈ, 32, 38, 40 ਦੇ ਵਿੱਚ ਚੱਲ ਰਹੀ ਹੈ ਸਪੋਰਟ। ਅੱਛਾ, ਪ੍ਰੋਬਲਮ ਇਹ ਹੈ ਕਿ ਜੇ ਕਾਂਗਰਸ ਪਾਰਟੀ ਹੈ, ਉਹਨਾਂ ਦੀ ਸਪੋਰਟ ਹਾਰਡਲੀ 10%, 15% ਤੇ ਸਿਮਟ ਜਾਂਦੀ ਹੈ, ਪ੍ਰੋਬਲਮ ਇਹ ਹੈ, ਉਹ ਸਿੰਗਲ ਲਾਰਜੈਸਟ ਪਾਰਟੀ। ਹੁਣ ਕੇਜਰੀਵਾਲ ਸਾਹਿਬ ਦੀ ਇੱਕ ਗੱਲ ਤੇ ਮੈਂ ਵੀ ਸਹਿਮਤ ਹਾਂ, ਹੁਣ ਕੇਜਰੀਵਾਲ ਸਾਹਿਬ ਨੇ, ਆਮ ਆਦਮੀ ਪਾਰਟੀ ਹੈ, ਉਹ ਕਹਿੰਦੇ ਜੀ ਹਮੇ ਖਤਮ ਕਰ ਰਹੇ ਹਾਂ, ਉਹ ਵੀ ਇੱਕ ਤਾਂ ਸੀਟ ਹੈ ਤੁਹਾਡੇ ਕੋਲ, 543 ਸੀਟ ਚੋਂ ਤੁਹਾਡੇ ਕੋਲ ਇੱਕ ਸੀਟ ਹੈ, ਕੋਈ 10-15-20 ਸੀਟਾਂ ਵੀ ਜਿੱਤੀਆਂ ਹੋਣ ਤੇ ਗੱਲ ਹੈ। ਹੁਣ ਜੇ ਜਿੱਤ ਵੀ ਜਾਏਗੀ ਆਮ ਆਦਮੀ ਪਾਰਟੀ, 5 ਜਿੱਤ ਸਕਦੀ ਹੈ, 8 ਜਿੱਤ ਸਕਦੀ ਹੈ, ਬਹੁਤ ਬੜੀ ਗੱਲ ਹੋ ਗਈ, ਤੇ 10-12 ਸੀਟਾਂ ਜਿੱਤ ਜਾਏਗੀ ਆਮ ਆਦਮੀ ਪਾਰਟੀ, ਦੈਟਸ ਇਟ। 10-12 ਸੀਟਾਂ ਤਾਂ ਤੁਸੀਂ 543
ਦੋ ਸਟੇਟਾਂ ਚ ਪਾਵਰ ਤਾਂ ਹੈ ਜੀ, ਦੋ ਸਟੇਟਾਂ ਚ ਪਾਵਰ ਤਾਂ ਹੈ,
ਉਹ ਅਸੈਂਬਲੀ ਚ ਹੈਗੀ ਸਰ, ਅਸੈਂਬਲੀ ਗੱਲ ਹੋ ਰਹੀ ਹੁਣ, ਲੋਕ ਸਭਾ ਦੀ ਗੱਲ, ਅਸੈਂਬਲੀ ਦੀ ਨਹੀਂ ਹੋ ਰਹੀ, ਸਟੇਟ ਅਸੈਂਬਲੀ ਦੀ ਗੱਲ,
ਪਾਰਟੀ ਖਤਮ ਕਰਨ ਵਾਲੀ ਗੱਲ ਤਾਂ ਸਟੇਟਾਂ ਚ ਅਜੇ ਕਾਇਮ ਹੈ ਪਾਰਟੀ, ਹੁਣ ਕਾਂਗਰਸ
ਪਾਰਟੀ ਤਾਂ ਖਤਮ ਹੋਣੀ ਨੀ ਸਰ, ਉਹ ਤੇ ਐਵੇਂ ਫਾਲਤੂ ਦੀ ਗੱਲ ਹੈ, ਉਹ ਤੇ ਦੇਖੋ ਪਤਾ ਕੀ ਹੈ, ਕੇਜਰੀਵਾਲ ਸਾਹਿਬ ਦੀ ਵੀ ਇੱਕ ਆਦਤ ਹੈ, ਠੀਕ ਹੈ ਕਿ ਨਹੀਂ, ਕੇਜਰੀਵਾਲ ਸਾਹਿਬ ਬਹੁਤ ਚੰਗੀਆਂ ਗੱਲਾਂ ਵੀ ਕਰਦੇ ਨੇ, ਪਰ ਕੇਜਰੀਵਾਲ ਸਾਹਿਬ ਦੀ ਇੱਕ ਆਦਤ ਹੈ, ਕੇਜਰੀਵਾਲ ਸਾਹਿਬ ਕੀ ਹੈ ਨਾ, ਹੀ ਉਹ ਪਤਾ ਨੀ ਟਰੰਪ ਸਾਹਿਬ ਤੋਂ ਸਿੱਖ ਲਈ ਜਾਂ ਮੋਦੀ ਸਾਹਿਬ ਤੋਂ ਸਿੱਖ ਲਈ, ਨਹੀਂ, ਹੀ ਵਿਲ ਆਲਵੇਜ਼ ਟਾਕ ਇਨ ਹਾਈਪਰਬੋਲਿਕ ਟਰਮਸ, ਹਰ ਗੱਲ ਨੂੰ ਇੰਨਾ ਕੁ ਉਹਨਾਂ ਨੇ ਡਰਮੈਟਰਾਈਜ਼ ਕਰ ਦੇਣਾ, ਬੜਾ ਚੜਾ ਕੇ ਗੱਲ ਕਰਨੀ। ਹੁਣ ਤੁਸੀਂ ਬੇਲ ਦੀ ਤਾਂ ਐਪਲੀਕੇਸ਼ਨ ਨੀ ਤੁਸੀਂ ਲਗਾਈ, ਬੇਲ ਵੀ ਨੀ ਐਪਲੀਕੇਸ਼ਨ ਦੇ ਦੀ ਉਹਨਾਂ ਨੇ ਪੁੱਟ ਐਪਲੀਕੇਸ਼ਨ ਫੋਰ ਬੇਲ, ਸਾਨੂੰ ਹਮੇ ਜੇਲ੍ਹ ਮੇ ਡਾਲ ਦਿਆ ਹੈ ਹਮ। ਹੁਣ ਲਗਾਤਾਰ ਉਹ ਹਾਈ ਕੋਰਟ ਦੇ ਉਹ ਦੂਸਰੇ ਕੋਰਟ ਔਰ ਸੁਪਰੀਮ ਕੋਰਟ ਕੀ ਕਹਿ ਰਹੇ ਨੇ ਕਿ ਜਿਹੜੀ ਗ੍ਰਿਫਤਾਰੀ ਹੈ ਨਾ ਇਹਨੂੰ ਇਨਵੈਲਿਡ ਕਰ ਦੋ ਜੀ, ਇਹਨੂੰ ਕੁਐਸ਼ ਕਰ ਦੋ ਗ੍ਰਿਫਤਾਰੀ ਨੂੰ। ਹੋ ਸਕਦਾ ਹੋ ਜਾਏ ਪਰ ਉਹਦੇ ਚਾਂਸਿਸ ਹਾਰਡਲੀ 10% ਨੇ, 90% ਚਾਂਸਿਸ ਨੇ ਗ੍ਰਿਫਤਾਰੀ ਕੁਐਸ਼ ਨਹੀਂ ਹੋਏਗੀ। ਵਾਈ ਡੋਂਟ ਯੂ ਮੂਵ ਦਾ ਐਪਲੀਕੇਸ਼ਨ ਫਾਰ ਬੇਲ? ਪਹਿਲੇ ਦਿਨ ਤੋਂ ਇਹਨਾਂ ਨੂੰ ਜਦੋਂ ਈਡੀ ਨੇ ਕਹਿ ਦਿੱਤਾ ਵੀ ਅਸੀਂ ਹੁਣ ਫਰਦਰ ਨਹੀਂ ਇਹਨਾਂ ਕੋਲ ਪੁੱਛਗਿੱਛ ਕਰਨੀ, ਉਸ ਦਿਨ ਤੋਂ ਬੇਲ ਐਪਲੀਕੇਸ਼ਨ ਮੂਵ ਕੀਤੀ ਜਾ ਸਕਦੀ ਸੀ। ਬੇਲ ਹੀ ਨਹੀਂ ਲੈ ਰਹੇ, ਜੇਲ੍ਹ ਤੋਂ ਬਾਹਰ ਤਾਂ ਖੁਦ ਨਹੀਂ ਆ ਰਹੇ, ਅੰਦਰ ਖਾਣਾ ਖਾ ਰਹੇ ਆਰਾਮ ਦੇ ਨਾਲ, ਠੀਕ ਹੈ ਨੀ। ਉਹ ਗੱਲ ਇਹ ਹੈ ਕਿ ਸੀਟ ਤਾਂ ਤੁਹਾਡੇ ਕੋਲ ਇੱਕ ਹੈ, ਪਾਰਟੀ ਕੋਈ ਨੀ ਖਤਮ ਹੋਣੀ, ਤੇ ਡੈਮੋਕ੍ਰੇਸੀ ਇੱਦਾਂ ਕਿੱਦਾਂ ਕੋਈ ਪਾਰਟੀ ਖਤਮ ਹੋ ਜਾਏਗੀ? ਕੋਈ ਮੈਨੂੰ ਤੁਸੀਂ ਇੱਕ ਗੱਲ ਦਾ ਜਵਾਬ ਦਿਓ, ਮੇਜਰ ਪਾਰਟੀ ਚ ਕੋਈ ਪਾਰਟੀ ਕਦੇ ਖਤਮ ਹੋਈ ਹੈ? ਕਦੇ ਦੱਸ ਦੋ। ਲਾਲੂ ਪ੍ਰਸਾਦ ਯਾਦਵ ਦੀ ਸੀਟਾਂ ਕਿੰਨੀਆਂ ਨੇ? 0 ਸੀਟਾਂ ਨੇ ਉਹਨਾਂ ਦੀਆਂ ਲੋਕ ਸਭਾ ਚ, 0, ਕੋਈ ਸੀਟ ਹੀ ਨੀ ਉਹਨਾਂ ਕੋਲ। ਉਹਨਾਂ ਦੀ ਪਾਰਟੀ ਖਤਮ ਹੋ ਗਈ? ਨਹੀਂ। ਜਦ ਉਹਨਾਂ ਦੀ ਪਾਰਟੀ ਨੀ ਖਤਮ ਹੋਈ ਲਾਲੂ ਪ੍ਰਸਾਦ ਯਾਦਵ ਦੀ ਜਿਹਦੀ 0 ਸੀਟ ਹੈ, ਤੇ ਇਹਨਾਂ ਦੀ ਪਾਰਟੀ ਕਿੱਦਾਂ ਖਤਮ ਹੋ ਜਾਏਗੀ? ਦੋਸਤ ਮੈਂ ਤੇ ਇਹਨਾਂ ਨੂੰ ਕਈ ਮਤਲਬ ਤੁਸੀਂ ਗੱਲ ਦੱਸੋ, ਇਹਨਾਂ ਨੇ ਇਲੈਕਸ਼ਨ ਤੇ ਹਾਰੀ ਕੋਈ ਨਹੀਂ ਹੈ। ਦਿੱਲੀ ਦੀਆਂ 3 ਇਲੈਕਸ਼ਨਾਂ ਲੜੀਆਂ ਨੇ, 3 ਵਾਰ ਸਰਕਾਰ ਬਣਾ ਗਏ, ਕੋਈ ਆਪੋਜੀਸ਼ਨ ਥੋੜੀ ਆਏ ਕਦੇ। 3 ਇਲੈਕਸ਼ਨਾਂ ਲੜੀਆਂ ਨੇ, 3 ਵਾਰ ਕੇਜਰੀਵਾਲ ਸਾਹਿਬ ਸਰਕਾਰ ਬਣਾ ਗਏ, ਉਧਰ ਪੰਜਾਬ ਦੀ 2 ਵਾਰ ਲੜੀ, 1 ਵਾਰ ਆਪੋਜੀਸ਼ਨ ਚ, 2 ਵਾਰ ਸਰਕਾਰ ਬਣਾ ਗਏ। ਸੋ ਨੈਸ਼ਨਲ ਲੈਵਲ ਦੇ ਉੱਤੇ ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਇਹਨਾਂ ਦੇ ਹੈਗੇ ਆ, ਨੈਸ਼ਨਲ ਲੈਵਲ ਦੇ ਇਸ ਵਾਰ ਹੌਲੀ ਹੌਲੀ ਸੀਟਾਂ ਜਿੱਤਣੀਆਂ ਇਹਨਾਂ ਨੇ ਸ਼ੁਰੂ ਕਰ ਦੇਣੀਆਂ। ਸੋ ਪਾਰਟੀ ਨਹੀਂ ਖਤਮ ਹੁੰਦੀ, ਪਾਰਟੀ ਉਹ ਡੈਮੋਕ੍ਰੇਸੀ ਹੈ ਕੋਈ, ਉਹ ਤੇ ਫਿਰ ਗੱਲਾਂ ਹੁੰਦੀਆਂ ਨੇ। ਡਿਕਟੇਟਰਸ਼ਿਪ ਹੈ ਜੀ ਉਹਦੇ ਇੰਡੀਆ ਦੇ ਵਿੱਚ, ਇੰਡੀਆ ਦੇ ਵਿੱਚ ਤੁਸੀਂ ਇਹ ਗੱਲ ਦੱਸੋ ਕਿ ਅੱਧੀਆਂ ਸਟੇਟ ਦੇ ਵਿੱਚ ਵੀ ਬੀਜੇਪੀ ਦਾ ਰਾਜ ਨਹੀਂ ਹੈ, ਨਾਟ ਈਵਨ 50%। ਕੋਈ ਬੰਦਾ ਕਹਿੰਦਾ ਜੀ 20 ਸਟੇਟਾਂ ਚ ਰਾਜ ਹੈ ਇਹਨਾਂ ਦਾ ਬੀਜੇਪੀ ਦਾ, ਫਿਰ ਵੀ ਗੱਲ ਸਮਝ ਆਉਂਦੀ ਹੈ ਕੋਈ ਡਿਕਟੇਟਰਸ਼ਿਪ ਕਰ ਲੈਣਗੇ। ਇੱਦਾਂ ਕਿੱਦਾਂ ਕਰ ਲੈਣਗੇ ਡਿਕਟੇਟਰਸ਼ਿਪ? ਇਹਨਾਂ ਕੋਲ 15 ਸਟੇਟ ਚ ਤਾਂ ਰਾਜ ਨਹੀਂ ਹੈ, 14 ਚ ਵੀ ਨਹੀਂ ਹੈਗਾ, 12 ਸਟੇਟ ਚ ਰਾਜ ਹੈ ਸਾਰਾ, ਦੇ ਓਨਲੀ ਹੈਵ ਗਵਰਨਮੈਂਟ ਇਨ 12 ਸਟੇਟਸ। ਇਹ ਬੀਜੇਪੀ ਨੂੰ ਬਹੁਤ ਜ਼ਿਆਦਾ ਬਜ਼ਾਰ ਚ ਰਾ ਕੇ। ਅੱਛਾ, ਇੱਕ ਗੱਲ ਹੋਰ ਬੜੀ ਕੀਤੀ ਜਾਂਦੀ ਹੈ ਜੀ, ਉਹ ਜੀ ਹਿੰਦੂ ਕਿੰਗਡਮ ਬਣ ਜਾਣਾ ਹੈ, ਮੋਦੀ ਸਾਹਿਬ ਹਿੰਦੂ। ਉਹ ਭਾਈ ਹਿੰਦੂ ਸਾਰੇ ਇਹਨਾਂ ਦੇ ਹੱਕ ਚ ਥੋੜੀ ਹੈ, ਹਿੰਦੂ ਹੀ ਹਰਾਣਗੇ ਇਹਨਾਂ ਨੂੰ। ਤੁਹਾਨੂੰ ਲੱਗਦਾ ਹੈ ਕਿ ਮੁਸਲਿਮ ਸਿੱਖ ਸਾਰੇ ਇਕੱਠੇ ਹੋ ਜਾਣ ਤਾਂ ਵੀ ਨਹੀਂ ਹਰਾ ਸਕਦੇ ਮੋਦੀ ਸਾਹਿਬ ਨੂੰ? ਮੋਦੀ ਸਾਹਿਬ ਨੂੰ ਜੇ ਕਿਸੇ ਨੇ ਹਰਾਇਆ ਉਹ ਹਰਾਉਣਗੇ, ਹਿੰਦੂ ਹੀ ਹਰਾਉਣਗੇ। ਕਰਨਾਟਕਾ ਚ ਕੌਣ ਹੈ? 80-85%। ਤੇਲੰਗਾਨਾ ਚ ਕੌਣ ਹੈ? ਕੇਰਲਾ ਚ ਕੌਣ ਹੈ? ਤਾਮਿਲਨਾਡੂ ਚ ਕੌਣ ਹੈ? ਤਾਮਿਲਨਾਡੂ ਚ ਵੀ ਤੇ ਹਿੰਦੂ ਹੀ ਹੈ। ਇਹ ਸਾਰੀਆਂ ਜਿਹੜੀਆਂ ਸਟੇਟਸ ਦੇ ਨਾਮ ਲੈ ਰਿਹਾ, ਕਰਨਾਟਕਾ, ਤੇਲੰਗਾਨਾ, ਤਾਮਿਲਨਾਡੂ, ਇੱਥੇ ਵੀ ਤਾਂ ਹਿੰਦੂ 70-80% ਹਿੰਦੂ ਆ ਇੱਥੇ, ਉਹੀ ਹਰਾਉਂਦੇ ਨੇ ਮੋਦੀ ਸਾਹਿਬ ਨੂੰ। ਤਾਮਿਲਨਾਡੂ ਚ ਇਹਨਾਂ ਦਾ ਖਾਤਾ ਵੀ ਨਹੀਂ ਖੁੱਲਦਾ। ਤਾਮਿਲਨਾਡੂ ਚ 39 ਸੀਟਸ ਨੇ, ਇਹ 0 ਆਉਂਦੀ ਹੈ ਮੋਦੀ ਸਾਹਿਬ ਦੀ। ਹਿੰਦੂ ਉਹਨਾਂ ਨੂੰ ਵੋਟ ਪਾਉਂਦਾ ਹੈ ਕੋਈ? ਆਂਧਰਾ ਪ੍ਰਦੇਸ਼ ਚ ਹਿੰਦੂ ਹੈ, ਉੜੀਸਾ ਚ ਹਿੰਦੂ ਹੈ, ਬੰਗਾਲ ਚ ਹਿੰਦੂ ਹੈ, ਬੰਗਾਲ ਚ ਵੀ ਤਾਂ ਹਿੰਦੂ ਹੀ ਹੈ, ਉਹ ਇਹਨਾਂ ਨੂੰ ਵੋਟ ਪਾਉਂਦੇ ਆ, ਨਹੀਂ ਪਾਉਂਦੇ? ਸੋ ਇਹ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਨੇ, ਇਹ ਸਿਰਫ ਉਦਾਂ ਹੀ ਵੋਟ ਬੈਂਕ ਪੋਲੀਟਿਕਸ ਹੈ, ਉਹ ਗੱਲਾਂ ਨੇ। ਔਰ ਮੈਂ ਤੁਹਾਨੂੰ ਕੱਲ ਖੁਲਾਸਾ ਕਰ ਹੀ ਦਿੱਤਾ ਸੀਗਾ ਕਿ ਮੋਦੀ ਸਾਹਿਬ ਦੇ ਜਿਹੜੇ ਸਭ ਤੋਂ ਜ਼ਿਆਦਾ ਬੰਦਾ ਖਿਲਾਫ ਸੀਗਾ, ਠੀਕ ਹੈ ਨੀ, ਮੁਸਲਿਮ ਗਰੁੱਪ ਜਿਹੜਾ ਇਹਨਾਂ ਦੇ ਸਭ ਤੋਂ ਜ਼ਿਆਦਾ ਖਿਲਾਫ ਸੀ ਗੁਜਰਾਤ ਰਾਈਟਸ ਤੋਂ ਬਾਅਦ, ਉਹਦੇ ਵਿੱਚ ਬਹੁਤ ਸਾਰੇ ਹੋਰ ਬੰਦੇ ਸੀਗੇ, ਬਟ ਮੇਨ ਜਿਹੜੇ ਉਹ ਕਰਤਾ ਮੁਜ਼ਫਰ ਸੁਰੇਸ਼ ਵਾਲਾ, ਜਿਨ੍ਹਾਂ ਨੇ ਇਹਨਾਂ ਦਾ ਅਮਰੀਕਾ ਚ ਵੀਜ਼ਾ ਰੋਕਿਆ, ਇੰਗਲੈਂਡ ਚ ਇਹਨਾਂ ਦੇ ਖਿਲਾਫ ਬੜਾ ਕੁਛ ਕੀਤਾ, ਬਿਜ਼ਨਸਮੈਨ ਨੇ ਬੜੇ ਤਗੜੇ, ਔਰ ਉਹੀ ਇਹਨਾਂ ਨੂੰ ਇੰਟਰਨੈਸ਼ਨਲ ਕੋਰਟ ਚ ਵੀ ਲੈ ਕੇ ਗਏ, ਜ਼ਫਰ ਸੁਰੇਸ਼ ਵਾਲਾ, ਉਹਨਾਂ ਨੇ ਸਾਰਾ ਲੀਡ ਕੀਤਾ ਸੀ ਇਹਨਾਂ ਦੇ ਖਿਲਾਫ ਕੈਂਪੇਨ ਜਿਹੜੀ ਹੈ। ਉਹ ਫਿਰ ਮਤਲਬ ਉਹ ਖੁੱਲ ਕੇ ਕਹਿੰਦੇ ਸੀ ਵੀ ਮੈਂ ਤੁਹਾਡਾ ਵੀਜ਼ਾ ਰੋਕਤਾ ਅਮਰੀਕਾ ਦੇ ਵਿੱਚ, ਸਾਰਾ ਕੁਛ ਉਹਨਾਂ ਨੇ ਕੀਤਾ। ਉਹ ਸਾਰਾ ਉਹ ਮੁਸਲਿਮ ਗਰੁੱਪ ਜਿਹੜਾ ਉਹ ਇਹਨਾਂ ਦੇ ਹੱਕ ਚ ਹੋ ਗਿਆ। ਉਹ ਤੁਹਾਨੂੰ ਮੈਂ ਕੱਲ ਕਹਾਣੀ ਦੱਸ ਹੀ ਦਿੱਤੀ ਸੀ ਕਿ ਮਹੇਸ਼ ਭੱਟ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਕਿ ਬਈ ਉਹਨਾਂ ਨੂੰ ਸਲਾਹ ਦਿੱਤੀ ਗਈ ਸੀ ਵੀ ਜੇ ਮੁਸਲਿਮ ਕਮਿਊਨਿਟੀ ਨੇ ਗੁਜਰਾਤ ਚ ਫਾਇਦਾ ਲੈਣਾ, ਠੀਕ ਹੈ ਕਿ ਨਹੀਂ, ਜੇ ਫਾਇਦਾ ਲੈਣਾ ਗੁਜਰਾਤ ਚ 2002 ਚ ਰਾਈਟਸ ਹੋ ਗਏ, ਠੀਕ ਹੈ, ਹਿੰਦੂ ਵੀ ਮਰੇ, ਮੁਸਲਿਮ ਵੀ ਮਰੇ, ਮੁਸਲਿਮ ਜ਼ਿਆਦਾ ਮਰੇ, ਹਿੰਦੂ ਘੱਟ ਮਰੇ, ਉਹਨਾਂ ਨੇ ਕਿਹਾ ਜੇ ਤੁਸੀਂ ਫਾਇਦਾ ਲੈਣਾ ਹੈ ਇਹਨਾਂ ਤੋਂ, ਤੇ ਮੋਦੀ ਸਾਹਿਬ ਨਾਲ ਮਾਮਲਾ ਤੇ ਤੁਸੀਂ ਇਹਨਾਂ ਦਾ ਅਮਰੀਕਾ ਬੈਨ ਕਰਾ ਦਿੱਤਾ, ਠੀਕ ਹੈ, ਤੁਸੀਂ ਇਹਨਾਂ ਨੂੰ ਇੰਗਲੈਂਡ ਚ ਕਰ ਲਿਆ, ਤੁਸੀਂ ਇਹਨਾਂ ਨੂੰ ਇੰਟਰਨੈਸ਼ਨਲ ਕੋਰਟ ਚ ਲੈ ਗਏ, ਉਹ ਤੇ ਰੁਕ ਨਹੀਂ ਰਹੇ, ਤੇ ਉਹ ਇੰਗਲੈਂਡ ਵੀ ਆ ਰਹੇ ਤੁਹਾਡੇ ਉੱਥੇ, ਜ਼ਫਰ ਸੁਰੇਸ਼ ਵਾਲਾ ਸਾਹਿਬ ਇੰਗਲੈਂਡ ਸੀਗੇ ਉਸ ਵੇਲੇ, ਤੇ ਉਹ ਤਾਂ ਰੁਕ ਨਹੀਂ ਰਹੇ। ਗੱਲ ਤੇ ਫਿਰ ਮੁਸਲਿਮ ਕਮਿਊਨਿਟੀ ਜਿਹੜੀ ਸੀਗੀ, ਬਿਜ਼ਨਸ ਕਮਿਊਨਿਟੀ, ਜਿਨ੍ਹਾਂ ਨੇ ਕਿ ਲੀਡ ਲਈ ਸੀ ਗੁਜਰਾਤੀ ਮੁਸਲਿਮ ਕਮਿਊਨਿਟੀ ਨੇ ਇਹਨਾਂ ਦੇ ਖਿਲਾਫ, ਉਹਨਾਂ ਨੇ ਫੈਸਲਾ ਕੀਤਾ ਵੀ ਮੋਦੀ ਸਾਹਿਬ ਨਾਲ ਗੱਲਬਾਤ ਕਰਕੇ ਮਾਮਲਾ ਨਿਬੜੇਗਾ। ਉਹ ਫਿਰ ਇਹਨਾਂ ਨੇ ਮਹੇਸ਼ ਭੱਟ ਨੂੰ ਫੋਨ ਮਿਲਾਇਆ। ਮਹੇਸ਼ ਭੱਟ ਸਾਹਿਬ ਤੁਹਾਨੂੰ ਪਤਾ ਬਾਲੀਵੁੱਡ ਦੇ ਵਿੱਚ ਬੜਾ ਉਹਨਾਂ ਦਾ ਰੋਲ ਹੈ, ਮਹੇਸ਼ ਭੱਟ ਸਾਹਿਬ ਦਾ ਬੜਾ ਹੋਲਡ ਹੈ ਉੱਥੇ। ਉਹਨਾਂ ਨੂੰ ਕਿਹਾ ਜੀ ਸਾਡੀ ਮੀਟਿੰਗ ਕਰਾਓ ਮੋਦੀ ਸਾਹਿਬ ਨਾਲ। ਮਹੇਸ਼ ਭੱਟ ਸਾਹਿਬ ਨੇ ਫੋਨ ਮਿਲਾਇਆ ਉਹਨੂੰ, ਉਹਨਾਂ ਨੇ ਕਿਹਾ ਜੀ ਗੱਲ ਠੀਕ ਆ ਤੁਹਾਡੀ। ਹਾਲਾਂਕਿ ਮਹੇਸ਼ ਭੱਟ ਵੀ ਬੜਾ ਇਹਨਾਂ ਦੇ ਖਿਲਾਫ਼ ਸੀਗੇ ਮੋਦੀ ਸਾਹਿਬ ਦੇ। ਬਾਲੀਵੁੱਡ ਚ ਦੋ ਕੈਂਪ ਬਣ ਗਏ ਸੀਗੇ, ਇੱਕ ਸਲਮਾਨ ਖਾਨ ਕੈਂਪ ਜਿਹੜਾ ਕਿ ਮੋਦੀ ਸਾਹਿਬ ਦੇ ਹੱਕ ਚ ਸੀਗਾ, ਇੱਕ ਮਹੇਸ਼ ਭੱਟ ਕੈਂਪ ਜਿਹੜਾ ਕਿ ਇਹਨਾਂ ਦੇ ਖਿਲਾਫ਼ ਸੀਗਾ। ਸੋ ਅੱਧੇ ਇੱਕ ਬੰਦੇ ਉਧਰ ਸਲਮਾਨ ਖਾਨ ਕੈਂਪ ਚ ਜੁੜ ਗਏ ਜਿਹੜੇ ਮੋਦੀ ਸਾਹਿਬ ਦੇ ਸਹਿਯੋਗ ਸੀਗੇ, ਅੱਧੇ ਇੱਕ ਬੰਦੇ ਜਿਹੜੇ ਆ ਮਹੇਸ਼ ਭੱਟ ਐਂਡ ਪਾਰਟੀ ਉਹ ਇਹਨਾਂ ਦੇ ਖਿਲਾਫ਼ ਹੋ ਗਏ। ਜਦੋਂ ਫਿਰ ਮਹੇਸ਼ ਭੱਟ ਨੂੰ ਸਫ਼ਰ ਸੁਰੇਸ਼ ਵਾਲਾ ਨੇ ਕਿਹਾ ਵੀ ਨਹੀਂ ਗੱਲਬਾਤ ਕਰੋ ਮੋਦੀ ਸਾਹਿਬ ਦੇ ਨਾਲ ਬੈਠ ਕੇ ਮੀਟਿੰਗ ਕਰੋ, ਉਹ ਮਹੇਸ਼ ਭੱਟ ਕਹਿੰਦੇ ਕਰਾ ਦਿੰਦੇ। ਉਹਨਾਂ ਨੇ ਫਿਰ ਰਜਤ ਸ਼ਰਮਾ ਨੂੰ ਫੋਨ ਕੀਤਾ ਇੰਡੀਆ ਟੀਵੀ ਵਾਲੇ ਨੂੰ, ਉਹ ਬਈ ਸਾਡੀ ਮੀਟਿੰਗ ਕਰਾਓ, ਉਹ ਕਹਿੰਦੇ ਜੀ ਕਰਾ ਦਿੰਦੇ। ਉਹ ਫਿਰ ਇਹਨਾਂ ਦੀ ਮੀਟਿੰਗ ਕਰਵਾਈ ਗਈ ਮੋਦੀ ਸਾਹਿਬ ਨਾਲ ਇੰਗਲੈਂਡ ਦੇ ਵਿੱਚ, ਤੇ ਮੋਦੀ ਸਾਹਿਬ ਨੇ ਕਿਹਾ ਜੀ ਜੋ ਤੁਹਾਨੂੰ ਚਾਹੀਦਾ ਮਿਲ ਜਾਏਗਾ, ਦੱਸੋ ਚਾਹੀਦਾ ਕੀ ਹੈ, ਤੁਹਾਡੀ ਕੋਈ ਪ੍ਰੋਪਰਟੀ ਕੋਈ ਮੁਸਲਿਮ ਕਮਿਊਨਿਟੀ ਦੀ ਕੋਈ ਉੱਥੇ ਕੋਈ ਪਗੜੀ ਹੋਈ ਹੈ? ਉਹ ਕਹਿੰਦੇ ਨਹੀਂ ਜੀ। ਉਹ ਕਹਿੰਦੇ ਤੁਹਾਡਾ ਕੋਈ ਬਿਜ਼ਨਸ ਤੇ ਇਹਨਾਂ ਨੇ ਕੋਈ ਕਬਜ਼ਾ ਕੀਤਾ ਹਿੰਦੂਆਂ ਨੇ? ਕਹਿੰਦੇ ਨਹੀਂ ਜੀ। ਉਹ ਕਹਿੰਦੇ ਚਾਹੀਦਾ ਕੀ? ਕਹਿੰਦੇ ਜੀ ਸਾਡੇ ਆਹ ਮੁਆਵਜ਼ਾ ਮਿਲੇ, ਕਹਿੰਦੇ ਦਵਾ ਦੇਣਗੇ ਮੁਆਵਜ਼ਾ। ਕਹਿੰਦੇ ਇਹਨਾਂ ਬੰਦਿਆਂ ਨੂੰ ਸਜ਼ਾਵਾਂ ਮਿਲੇ, ਮੋਦੀ ਸਾਹਿਬ ਕਹਿੰਦੇ ਸਜ਼ਾਵਾਂ ਦਿਲਾ ਦਾਂਗੇ। ਇੱਕ ਚੀਜ਼ ਹੋਰ ਉਹਨਾਂ ਨੇ ਮੰਗੀ, ਕਹਿੰਦੇ ਜੀ ਦੁਬਾਰਾ ਅੱਜ ਤੋਂ ਬਾਅਦ ਕਦੇ ਰਾਇਟਸ ਨਾ ਹੋਣ। ਉਹ ਕਹਿੰਦੇ ਜੀ 60s ਚ ਹਿੰਦੂ ਮੁਸਲਿਮ ਰਾਇਟ ਹੋਏ, 70s ਚ ਹੋਏ, 80s ਚ ਹੋਏ, 2002 ਚ ਹੋਏ। ਮੋਦੀ ਸਾਹਿਬ ਨੇ ਇੰਗਲੈਂਡ ਇਹਨਾਂ ਨੂੰ ਜਿਹੜੀ ਇੰਗਲੈਂਡ ਮੀਟਿੰਗ ਕੀਤੀ ਉਹ ਵਾਅਦਾ ਕਰਤਾ ਵੀ ਦੁਬਾਰਾ ਕਦੇ ਅੱਜ ਤੋਂ ਬਾਅਦ ਤੁਹਾਡੇ ਮੁਸਲਿਮ ਬੰਦਿਆਂ ਵੱਲ ਕੋਈ ਅੱਖ ਚੱਕ ਕੇ ਨਹੀਂ ਦੇਖੇਗਾ ਗੁਜਰਾਤ ਚ, ਇਹ ਮੇਰਾ ਤੁਹਾਡਾ ਵਾਅਦਾ। ਉਹ ਦੁਬਾਰਾ ਰਾਈਟਸ ਨਹੀਂ ਹੋਏ ਕਦੇ, ਉਹ ਸਾਰੇ ਉਹ ਇਹਨਾਂ ਦੇ ਹੱਕ ਚ ਹੋ ਗਏ। ਹੁਣ ਜਾ ਕੇ ਪੁੱਛੋ ਤੁਸੀਂ ਉਹ ਪੂਨਾਵਾਲਾ ਤੋਂ ਲੈ ਕੇ ਸ਼ਹਿਜ਼ਾਦ ਉਹ ਜਿਹੜਾ ਹੈ ਆਪਣਾ ਦੂਸਰਾ ਤੁਹਾਡਾ ਜ਼ਫਰ ਸੁਰੇਸ਼ ਵਾਲਾ, ਉਹ ਸਾਰੇ ਇਹਨਾਂ ਦੇ ਮੋਦੀ ਸਾਹਿਬ ਦੇ ਪੱਕੇ ਸਪੋਰਟਰ ਬਣ ਗਏ ਸਾਰੇ ਦੇ ਸਾਰੇ। ਖਤਮ ਹੋ ਗਿਆ ਮਾਮਲਾ ਉੱਥੇ ਗੁਜਰਾਤ, ਦੁਬਾਰਾ ਨਾ ਰਾਈਟਸ ਹੋਏ, ਜ਼ਮੀਨ ਜਾਇਦਾਦ ਵੀ ਉਹਨਾਂ ਨੇ ਲੈ ਲਈਆਂ ਬੜਾ ਕੁਛ। ਉਸ ਤੋਂ ਬਾਅਦ ਤੇ ਹੁਣ ਇਹਨਾਂ ਦੀ ਲੜਾਈ ਸਿਰਫ ਇੱਕ ਗੱਲ ਦੀ ਹੁੰਦੀ, ਜਿੰਨੇ ਮੁਸਲਿਮ ਕਮਿਊਨਿਟੀ ਦੇ ਲੀਡਰ ਨੇ ਨਾ ਇਮਾਮ ਸਾਹਿਬ ਉਹ ਸਾਰੇ ਉਹ ਮੀਟਿੰਗ ਕਰਕੇ ਆਉਂਦੇ ਆ ਅੰਦਰ 20-25 ਬੰਦੇ, ਬਾਹਰ ਆ ਕੇ ਬਸ ਇਹੀ ਹੁੰਦਾ ਵੀ 2-4 ਜਿਹਨਾਂ ਨੂੰ ਨਹੀਂ, ਕਿਉਂਕਿ ਮੋਦੀ ਸਾਹਿਬ ਕਹਿੰਦੇ ਵੀ ਤੁਸੀਂ ਇਕੱਠੇ ਹੋ ਗਏ 15-20 ਬੰਦੇ ਆ ਜਾਓ, ਜੋ ਤੁਹਾਨੂੰ ਮੁਸਲਿਮ ਕਮਿਊਨਿਟੀ ਨੂੰ ਚਾਹੀਦਾ ਸੀ ਦੇ ਦਿਆਂਗੇ, ਪ੍ਰਧਾਨ ਮੰਤਰੀ ਨਾਲ ਮੀਟਿੰਗ ਕਰ ਲੈਂਦੇ ਆ। ਉਹ ਬਾਹਰ ਬੈਠੇ 4-6 ਜਿਹਨਾਂ ਨੂੰ ਜਿਹੜੇ ਨਹੀਂ ਲੈ ਕੇ ਜਾਂਦੇ ਉਹ ਸ਼ੋਰ ਸ਼ਰਾਬਾ ਪਾ ਦਿੰਦੇ ਆ ਕਿਉਂਕਿ ਉਹਨਾਂ ਨੂੰ ਨਹੀਂ ਲੈ ਕੇ ਗਏ। ਅਗਲੀ ਵਾਰ ਕੀ ਹੁੰਦਾ, ਅਗਲੀ ਵਾਰ ਫਿਰ ਉਹ ਮੋਦੀ ਸਾਹਿਬ ਨੂੰ ਪਤਾ ਲੱਗ ਜਾਂਦਾ ਵੀ ਇਹ ਇਹਨਾਂ ਨੂੰ ਇਹਨਾਂ ਦੇ ਆਪਣੇ ਬੰਦੇ ਨਹੀਂ ਲੈ ਕੇ ਆਏ ਮੀਟਿੰਗ ਚ, ਉਹ ਫਿਰ ਮੋਦੀ ਸਾਹਿਬ ਕਹਿੰਦੇ ਇਹਨਾਂ ਨੂੰ ਵੀ ਅਪਰੋਚ ਕਰੋ, ਇਹਨਾਂ ਨੂੰ ਵੀ ਲੈ ਆਓ ਮੀਟਿੰਗ ਦੇ ਵਿੱਚ। ਇਹ ਸਿਲਸਿਲਾ ਚੱਲਦਾ ਹੁਣ ਤੇ ਇਹਨਾਂ ਦੇ ਅੱਧੇ ਸਪੋਕਸਪਰਸਨ ਸਾਰੇ ਮੁਸਲਿਮ ਨੇ, ਸ਼ਾਜ਼ੀਆ ਤੋਂ ਲੈ ਕੇ ਸ਼ਾਜ਼ੀਆ ਮੋਦੀ ਸਾਹਿਬ ਦੀ ਪੂਰੀ ਭਗਤ ਬਣੀ ਹੋਈ ਹੈ ਇਸ ਵੇਲੇ, ਸ਼ਾਜ਼ੀਆ ਇਲਮੀ ਜੀ ਤੁਸੀਂ ਦੇਖ ਲਓ ਆਪਣੇ ਕੋਲ, ਸ਼ਹਿਜ਼ਾਦ ਪੂਨਾਵਾਲਾ ਸਾਹਿਬ, ਆਹ ਜ਼ਫਰ ਸੁਰੇਸ਼ ਵਾਲਾ, ਲਾਈਨ ਲਗਾ ਕੇ ਹੁਣ ਤੇ ਉਹਨਾਂ ਨੇ ਉੱਥੇ ਇਹਨਾਂ ਦੇ ਪ੍ਰੈਸ ਕਾਨਫਰੰਸ ਨੂੰ ਲੀਡ ਕਰ ਰਹੇ ਨੇ ਇਸ ਟਾਈਮ ਜੋ ਕੁਛ ਚੱਲ ਰਿਹਾ। ਕਮਲਜੀਤ ਮਿਨਹਾਸ ਸਾਹਿਬ ਤੁਹਾਡੀ ਕਾਲ ਅਗਲੀ ਹੈ, ਇਕਬਾਲ ਸਾਹਿਬ, ਅਨਿਲ ਜੀ, ਵਿਰਕ ਸਾਹਿਬ, ਸਾਰੇ ਜਣੇ ਪਲੀਜ਼ ਲਾਈਨ ਹੋਲਡ ਕਰ ਲਓ, ਅਸੀਂ ਵਾਰੀ ਵਾਰੀ ਤੁਹਾਨੂੰ ਲੈਣੇ ਆ। ਗੱਲ ਇੱਥੇ ਮੁੱਕਦੀ ਹੈ ਕਿ ਪ੍ਰੋਬਲਮ ਜਿਹੜੀਆਂ ਨੇ ਅਸਲ ਪ੍ਰੋਬਲਮ ਨਹੀਂ ਪਕੜੀ ਜਾ ਰਹੀ, ਅਸਲ ਪ੍ਰੋਬਲਮ ਇਹ ਹੈ ਕਿ ਇੱਕ ਸਟਰੋਂਗ ਪਾਰਟੀ ਚਾਹੀਦੀ ਹੈ, ਉਹ ਇਹ ਨਹੀਂ ਦੇ ਪਾ ਰਹੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਕੋਈ। ਦੇਰ ਹੈਜ਼ ਟੂ ਬੀ ਵਨ ਸਟਰੋਂਗ ਪਾਰਟੀ, ਜੋ ਜਦੋਂ ਹੋ ਜਾਏਗੀ, ਲੋਕ ਤਾਂ ਚਾਹੁੰਦੇ ਨੇ ਕਿ ਮੋਦੀ ਸਾਹਿਬ ਦਾ ਬਦਲ ਮਿਲੇ, ਬੀਜੇਪੀ ਦਾ ਬਦਲ ਮਿਲੇ, ਦੇ ਵਾਂਟ ਟੂ ਚੇਂਜ ਮੋਦੀ ਸਾਹਿਬ, ਦੇ ਡੋਂਟ ਸਪੋਰਟ ਹਿਮ, ਨਾਟ ਈਵਨ 45% ਸਪੋਰਟ ਹਿਮ, ਬਟ ਪ੍ਰੋਬਲਮ ਇਜ਼ ਨੋਬਡੀ ਇਜ਼ ਗਿਵਿੰਗ ਦੈਮ ਦਾ ਸਟਰੋਂਗ ਆਲਟਰਨੇਟ। ਠੀਕ ਹੈ ਜੀ, ਸਟਰੋਂਗ ਆਲਟਰਨੇਟ ਹੋਏਗਾ ਤੇ ਬਦਲ ਜਾਣਗੇ। ਰਿਕਾਰਡਡ ਬ੍ਰੇਕ ਤੋਂ ਬਾਅਦ ਵਿਲ ਕੈਰੀ ਆਨ।
ਯੂ ਆਰ ਲਿਸਨਿੰਗ ਟੂ ਰੇਡੀਓ ਵਾਈ 24/7।
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI ਬੈਂਕ .ca ਤੇ ਵਿਜ਼ਿਟ ਕਰੋ ਜਾਂ ICICI ਬੈਂਕ ਕਿਚਨ ਵਾਟਰਲੂ ਤੇ ਜ਼ਰੂਰ ਆਓ।
ਇਨਸੁਲਿਨ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ? ਟ੍ਰੈਸੀਬਾ ਦਿਨ ਵਿੱਚ ਇੱਕ ਵਾਰ ਲਿੱਤੀ ਜਾਣ ਵਾਲੀ ਇਨਸੁਲਿਨ ਹੈ ਜੋ ਖੁਰਾਕ ਲੈਣ ਦਾ ਲਚਕਦਾਰ ਸਮਾਂ ਪੇਸ਼ ਕਰਦੀ ਹੈ। ਇੰਨਾ ਲੰਮਾ ਕਿ ਖੁਰਾਕਾਂ ਦੇ ਵਿਚਕਾਰ ਘੱਟੋ ਘੱਟ 8 ਘੰਟੇ ਦਾ ਵਕਫਾ ਹੁੰਦਾ ਹੈ। ਅਤੇ ਟ੍ਰੈਸੀਬਾ ਲੰਬੇ ਸਮੇਂ ਲਈ ਕਾਰਜਸ਼ੀਲ ਇਨਸੁਲਿਨ ਹੈ ਜਿਸ ਦੀ ਕੈਨੇਡਾ ਦੇ ਐਂਡੋਕ੍ਰੋਨੋਲੋਜਿਸਟ ਦੁਆਰਾ ਸਭ ਤੋਂ ਜ਼ਿਆਦਾ ਤਜਵੀਜ਼ ਦਿੱਤੀ ਜਾਂਦੀ ਹੈ। ਆਪਣੇ ਡਾਕਟਰ ਨੂੰ ਪੁੱਛੋ ਕਿ ਟ੍ਰੈਸੀਬਾ ਤੁਹਾਡੇ ਲਈ ਸਹੀ ਹੈ ਅਤੇ nowready.ca ਤੇ ਜਾਓ nowready.ca।
You, Algoma, and the future of
the environment,
business,
science,
technology,
the arts,
cross-cultural learning,
social change.
Start your journey at Algoma University. Intimate class sizes, hands-on learning, real connections between students, faculty, and staff. If you're looking to make an impact with your education, you'll thrive in Algoma's unique environment. Apply to our Brampton campus today.
ਕੀ ਤੁਹਾਡੇ ਜੋੜਾਂ ਵਿੱਚ ਦਰਦ ਰਹਿੰਦਾ? ਜੈਨਾਕੋਲ ਪੇਨ ਰਿਲੀਫ ਨੂੰ ਟ੍ਰਾਈ ਕਰੋ, 5 ਦਿਨਾਂ ਵਿੱਚ ਫਰਕ ਮਹਿਸੂਸ ਕਰੋਗੇ। ਜੈਨਾਕੋਲ ਕੈਨੇਡਾ ਦਾ ਨੰਬਰ 1 ਸੈਲਿੰਗ ਜੁਆਇੰਟ ਕੇਅਰ ਸਪਲੀਮੈਂਟ ਹੈ। ਜੈਨਾਕੋਲ ਪੇਨ ਰਿਲੀਫ ਫਾਰਮੇਸੀਜ਼ ਤੇ ਔਰ ਐਮਾਜ਼ਾਨ ਤੇ ਵੀ ਮਿਲਦਾ ਹੈ। ਮਿਡ ਵੀਕ ਨਿਊਜ਼ ਪੇਪਰ ਦੀ ਲੇਟੈਸਟ ਕਾਪੀ ਲਓ, ਉਹਦੇ ਵਿੱਚ $5 ਦਾ ਕੂਪਨ ਹੈ। ਲਿਸਟਿਡ ਸਟੋਰ ਤੇ ਜੈਨਾਕੋਲ ਲੈਣ ਲਈ ਕੂਪਨ ਯੂਜ਼ ਕਰੋ, ਐਮਾਜ਼ਾਨ ਤੋਂ ਮੰਗਵਾਉਣ ਲਈ ਪ੍ਰੋਮੋ ਕੋਡ ਯੂਜ਼ ਕਰੋ PV24ERG। ਹਮੇਸ਼ਾ ਲੇਬਲ ਪੜ੍ਹ ਕੇ ਵਰਤੋ। ਜੈਨਾਕੋਲ ਪੇਨ ਰਿਲੀਫ ਦਾ ਕੈਪਸੂਲ ਖਾਓ ਤੇ ਜੋੜਾਂ ਦੀ ਦਰਦ ਤੋਂ ਆਰਾਮ ਪਾਓ।
ਜੈਨਾਕੋਲ ਮੇਕਸ ਮੀ ਫੀਲ ਸੋ ਗੁੱਡ।
ईस्ट कोस्ट फूड लिंकन कनाडा का नंबर 1 फूड रिटेलर सर्व कर रहे हैं ओंटारियो को सिंस 1971। अगर आप ढूंढ रहे हैं न्यू फूड और लिंकन व्हीकल तो विजिट करें ईस्ट कोस्ट फूड लिंकन एंड एक्सपीरियंस द डिफरेंस योरसेल्फ। आप चूज कर सकते हैं फ्रॉम 1000 प्लस न्यू एंड 150 प्लस प्री ओन्ड हाई क्वालिटी व्हीकल्स, इजी फाइनेंस एंड लीज ऑप्शंस अवेलेबल। कम्युनिटी की अपनी डीलरशिप। Door Crusher Deals ke liye visit karein Eastwood Ford Lincoln at 958 Miller Avenue, Toronto. Major intersection, Shepherd Avenue East and Morningside Avenue. Ya phir call karein 416-292-1171 par. Door Crusher Deals ki zyada jankari ke liye visit karein eastwoodfordlincoln.com/doorcrusherdeals.
I'm hot.
You are listening to WTOR 770 AM, Youngstown, Toronto.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ? ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
शॉपर्स हो जाइए तैयार, लीजा कॉस्मेटिक्स फिर से लेके आ रहे हैं बड़े ब्रांड्स की बड़ी सेविंग्स और बिग सेल खास आपके लिए।
जी हाँ, वर्ल्ड फेमस ब्रांड के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स,
80% तक की सेविंग्स ऑन योर फेवरेट ब्रांड्स।
बस आपको आना है 135 कॉमर्स वैली ड्राइव, ईस्ट मार्कम।
ध्यान रहे, सेल तो सिर्फ अप्रैल 20th से मई 12th तक ही है, फ्राइडे, सैटरडे, संडे और मंडे। विजिट lizascosmetics.com।
A proud breast cancer survivor and a mother on a mission. Through my diagnosis, my husband and sons rallied around me. I am grateful to walk by their sides this Mother's Day. Thanks to research, we now understand there are over 50 different types of breast cancer. Research can't stop until every Canadian facing breast cancer has a personalized plan. This Mother's Day, join Breast Cancer Canada in Mississauga or participate virtually by walking in your own neighborhood. Take your first step and get started today at mothersdaywalk.ca to know more.
आप अपनी चाबियों की हिफाजत कैसे कर सकते हैं। बस अपने की रिंग में वॉर एम्प की टैग को अटैच करें। अगर आप अपनी चाबियां खो देते हैं तो ढूंढने वाला टैग के पीछे लिखे नंबर पर कॉल कर सकते हैं या उन्हें मेल बॉक्स में छोड़ सकते हैं और वॉर एम्प उन्हें आपको कोरियर के जरिए फौरन वापस कर देगा मुफ्त में। आज की टैग पहले से ज्यादा जरूरी है क्योंकि कीज चेंज करवाने की और रिमोट डिवाइसेस की कीमत बहुत ज्यादा है। वॉर एम्प की टैग मुफ्त है और वो काम भी करते हैं। वॉर एम्प .ca पर अपना ऑर्डर करें और एम्पीटीज की जिंदगी को बदलने में मदद करें।
रूज वैली मित्सुबिशी है ऑटोमेटिव होम ऑफ ड्राइवर्स इन स्कारबरो एरिया। प्रोवाइड करते हैं बेस्ट सिलेक्शन ऑफ न्यू एंड प्रियोन्स व्हीकल्स, एक्सेप्शनल कार केयर एंड कस्टमर सर्विस विद अ स्माइल। तो अभी जाइए और मिलिए रूज वैली मित्सुबिशी के टीम से फॉर ऑल ऑफ योर न्यू एंड प्रियोन्स मित्सुबिशी नीड्स। विजिट रूज वैली मित्सुबिशी एट 11 ऑटोमॉल ड्राइव स्कारबरो मेजर इंटरसेक्शन मॉर्निंगसाइड एवेन्यू एंड शेफर्ड एवेन्यू ईस्ट, या फिर कॉल करें इन्हें एट 416-287-2886 पे, दैट इज 416-287-2886 पे। रूज वैली मित्सुबिशी, ड्राइव योर एम्बिशन।
यू कैन लिसन टू द हेडलाइंस एनीवेयर, बट वी ब्रिंग यू द स्टोरी बिहाइंड द हेडलाइंस बाय ग्रुप एडिटर एंड सीईओ युधवीर जसवाल, ओनली ऑन साउथ एशियन पल्स। Call Yudhvir Jaswal 647-272-8182 or visit SouthAsianDaily.com.
YBTA Group ਨੂੰ ਤੁਹਾਡੇ ਸਾਰਿਆਂ ਦੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਜੀ ਅਸੀਂ ਸਵਾਗਤ ਕਰਾਂਗੇ ਕਮਲ ਪਾਟੀਆ ਜੀ। ਕਮਲ ਪਾਟੀਆ ਜੀ ਬਹੁਤ ਵੈਲਕਮ ਸਰ, ਕੀ ਹਾਲ ਹੈ? ਠੀਕ ਹੈ ਜੀ?
ਬਹੁਤ ਵਧੀਆ ਯੁਧਵੀਰ ਜੀ, ਥੈਂਕ ਯੂ ਸੋ ਮਚ। ਜ਼ਿਆਦਾ ਟਾਈਮ ਨਾ ਲੈਂਦੇ ਹੋਏ ਮੌਰਗੇਜ ਦੀ ਅੱਜ ਗੱਲ ਕਰਨੀ ਹੈ। ਬਿਟਵੀਨ ਲਾਸਟ ਵੈਨਸਡੇ ਐਂਡ ਨਾਓ ਕੁਝ ਚੀਜ਼ਾਂ ਐਸੀਆਂ ਨਜ਼ਰ ਆ ਰਹੀਆਂ ਨੇ, ਮੈਂ ਸ਼ੇਅਰ ਕਰਾਂ ਕਿ ਬੌਂਡ ਯੀਲਡਸ ਹਾਈ ਹੋ ਰਹੇ ਨੇ, ਐਜ਼ ਅ ਰਿਜ਼ਲਟ ਫਿਕਸਡ ਮੌਰਗੇਜਸ ਥੋੜਾ ਜਿਹਾ ਉੱਤੇ ਜਾਂਦੀਆਂ ਨਜ਼ਰ ਆ ਰਹੀਆਂ ਨੇ, ਫਿਕਸਡ ਰੇਟ ਮੌਰਗੇਜਸ। ਦੂਜਾ ਜਿਹੜੀ ਗੈਸ ਪ੍ਰਾਈਸਿਸ 14 ਸੈਂਟਸ ਵਧੇ ਨੇ, ਐਜ਼ ਅ ਰਿਜ਼ਲਟ ਹੁਣ ਜਿਹੜੇ ਇਨਫਲੇਸ਼ਨ ਨੰਬਰਸ ਆਉਣਗੇ ਮੇ ਦੇ ਮਹੀਨੇ ਚ ਫਾਰ ਅਪ੍ਰੈਲ, ਇਟ ਇਜ਼ ਐਕਸਪੈਕਟਿਡ ਕਿ ਇਨਫਲੇਸ਼ਨ ਥੋੜਾ ਉੱਚੇ ਇਨਕਰੀਜ ਕਰ ਸਕਦੀ ਇਨਫਲੇਸ਼ਨ ਪਰਸੈਂਟੇਜ। ਤੀਜਾ ਜਿਹੜਾ ਡਾਊਨ ਸਾਊਥ ਜਿੱਥੇ ਇਨਫਲੇਸ਼ਨ ਰੈਂਪੈਂਟ ਹੈ ਤੇ ਉਹ ਕਹਿ ਰਹੇ ਨੇ ਉਹਨਾਂ ਦੀ ਕੋਈ ਆਸਾਰ ਨਹੀਂ ਨਜ਼ਰ ਆ ਰਹੇ ਕਿ ਇੰਟਰਸਟ ਰੇਟ ਡਾਊਨ ਕਰਨਗੇ, ਇੰਟਰਸਟ ਰੇਟ ਲੋਅਰ ਕਰਨਗੇ। ਇਨਫੈਕਟ ਇਸ ਵੇਲੇ ਪਿਛਲੇ the mortgage fixed rate mortgages being offered in USA are at the highest. As a result, hun Canadian Bank of Canada nu dekhna payega. Usually Bank of Canada follows what Feds do down south, lekin as ki because Bank of Canada's situation thodi alag hai, Bank of Canada nu dekhna payega ki June which we ਉਹ ਰੇਟ ਡਿਕਰੀਜ ਕਰਨਗੇ ਕਿ ਨਹੀਂ, ਔਰ ਅਗਰ ਕਰਨਗੇ ਤੇ ਕਿੰਨਾ ਕਰਨਗੇ। ਦੈਟ ਇਜ਼ ਪਹਿਲੇ ਤੇ 0.5% ਦੀ ਗੱਲ ਹੋ ਰਹੀ ਸੀ, ਬੜੀ ਕੌਨਫੀਡੈਂਟਲੀ ਗੱਲ ਹੋ ਰਹੀ ਸੀ। ਹੁਣ ਇਹ ਸਿਚੁਏਸ਼ਨ ਹੈ ਕਿ ਰੇਟ ਜੂਨ ਚ ਘੱਟ ਹੋਣਗੇ, ਔਰ ਅਗਰ ਹੋਏ ਤੇ 0.25% ਹੀ ਘੱਟ ਹੋਣ ਦੀ ਉਮੀਦ ਹੈ। ਦਿਸ ਇਜ਼ ਦੀ ਸਿਚੁਏਸ਼ਨ where this is the reality. Jede ek hafte ch sara kuch hoya as different from last week, which is something I wanted to share with your listeners. Yudhvir ji,
theek hai ji, thank you so much ji. Aur main te dasva ke jadon har hafte Wednesday nu jo bhi mortgage na related activities hon giyan, sab diyan nigahwan mortgage te lagiyan hoyan ne, so Kamal Patia ji har Wednesday sanu ede bare update karya karange. Mortgage with a peace of mind tusi Kamal Patia ji naal sampark kar sakde ho. Sir, anything else you want to add, please do so, aur phone number vi apna English Punjabi zarur deo.
Haan ji, mera number hai 416-564-6267, that is 416-564-6267. Aaj mainu nahi lagda time hoega, ਬਟ ਜਿਸ ਤਰ੍ਹਾਂ ਸਾਡੇ ਬਜਟ ਵਿਚ ਪ੍ਰੋਵਿਜ਼ਨ ਕਰਨ ਦੀ ਗੱਲ ਹੋ ਰਹੀ ਹੈ ਹਲਾਲ ਮੌਰਗੇਜਸ ਦੀ, ਕਿਸੇ ਦਿਨ ਹਲਾਲ ਮੌਰਗੇਜਸ ਦ ਡਿਫਰੈਂਟ ਟਾਈਪਸ ਆਫ ਹਲਾਲ ਮੌਰਗੇਜਸ ਦੈਟ ਆਰ ਆਲਰੇਡੀ ਬੀਂਗ ਆਫਰਡ ਐਂਡ ਵਾਟ ਇਜ ਬੀਂਗ ਪ੍ਰਪੋਜ਼ਡ ਔਰ ਸੁਜੈਸਟਡ ਬਾਈ ਦੀ ਗਵਰਨਮੈਂਟ ਆਫ ਕੈਨੇਡਾ ਐਂਡ ਇਟਸ ਇੰਪੈਕਟ ਉਹਦੀ ਗੱਲ ਵੀ ਕਿਸੇ ਦਿਨ ਸੈਪਰੇਟ ਪ੍ਰੋਗਰਾਮ ਚ ਕਰ ਲਾਂਗੇ ਔਨ ਹਲਾਲ ਮੌਗੇਜਸ, ਕਿਉਂਕਿ ਇਹ ਕਾਫੀ ਵੱਡਾ ਸਬਜੈਕਟ ਹੋਏਗਾ ਜਿਹੜਾ। ਹਾਲਾਂਕਿ ਮੈਨੂੰ ਇੰਨੇ ਸਾਲ ਹੋ ਗਏ ਨੇ ਮੌਗੇਜ ਕਰਦੇ ਹੋਏ, ਮੇਰੇ ਕੋਲ ਹੁਣ ਤੱਕ ਕਿਸੇ ਕਲਾਇੰਟ ਨੇ ਆਫ ਆਲ ਰਿਲੀਜੀਅਨਸ ਐਂਡ ਆਲ ਸੋਸ਼ਲ ਇਕਨੋਮਿਕ ਬੈਕਗਰਾਉਂਡ ਹਲਾਲ ਮੌਗੇਜ ਦੀ ਗੱਲ ਨਹੀਂ ਕੀਤੀ, ਬਟ ਰਿਐਲਿਟੀ ਇਜ਼ ਕਿ ਪਿਛਲੇ ਕਈ ਸਾਲਾਂ ਤੋਂ ਹਲਾਲ ਮੌਗੇਜ ਵੀ ਆਫਰ ਹੋ ਰਹੀ ਹੈ, ਨਾਟ ਬਾਈ ਦੀ ਮੇਨ ਸਟ੍ਰੀਮ ਬੈਂਕਸ ਬਟ ਬਾਈ ਸਮ ਸਪੈਸੀਫਿਕ ਬੈਂਕਸ। ਤੇ ਇਹਦੇ ਬਾਰੇ ਚ ਯੁਧਵੀਰ ਜੀ ਫਿਰ ਗੱਲ ਕਰ ਲਾਂਗੇ, ਅੱਜ ਰਹਿਣ ਦਿੰਦੇ ਹਾਂ ਕਿਉਂਕਿ ਅੱਜ ਇਟਸ ਆਲਰੇਡੀ ਟਾਈਮ ਫਾਰ ਯੋਰ ਨੈਕਸਟ ਗੈਸਟ। ਮੇਰਾ ਨੰਬਰ ਵੰਸ ਅਗੇਨ 416-564-6 4164-6267 ਐਂਡ ਕਿਸੇ ਨੂੰ ਕੋਈ ਵੀ ਗੱਲ ਪੁੱਛਣੀ ਹੋਏ, ਗੱਲ ਕਰਨੀ ਹੋਏ, ਫੀਲ ਫਰੀ ਟੂ ਕਾਲ ਮੀ। ਰਿਨਿਊਅਲ ਆ ਰਹੀ ਹੈ, ਬਿਲਡਰ ਪਰਚੇਜ ਹੈ ਜਾਂ ਰੀਟੇਲ ਚ ਲਿਆ ਹੈ, ਮੇਰੇ ਮੂੰਹੋਂ ਹਰ ਵਰਡ ਜੋ ਨਿਕਲੇਗਾ ਇਟ ਵਿਲ ਓਨਲੀ ਬੀ ਫਾਰ ਦੀ ਬੈਨੀਫਿਟ ਐਂਡ ਇੰਟਰਸਟ ਆਫ ਦੀ ਬੋਰੋਅਰ। ਥੈਂਕ ਯੂ ਯੁਧਵੀਰ ਜੀ।
ਠੀਕ ਹੈ ਜੀ, ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ ਸਰ, ਥੈਂਕ ਯੂ। ਹਾਂਜੀ, ਗੱਲਬਾਤ ਸਾਡੀ ਤੁਹਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ। ਮੈਂ ਕੁਇਕਲੀ ਦੱਸਵਾਂ, ਰਿਸ਼ਭ ਪੰਤ ਅੱਜ ਹੀ ਇਜ਼ ਲੀਡਿੰਗ ਫਰੋਮ ਦਾ ਫਰੰਟ, ਜੋ ਅਸੀਂ ਅੱਜ ਸਵੇਰੇ ਗੱਲ ਕਰ ਹੀ ਰਹੇ ਸੀਗੇ, ਹੀ ਇਜ਼ ਪਲੇਇੰਗ ਅ ਕੈਪਟਨਸ ਨੌਕ ਟੁਡੇ, ਕਿਉਂਕਿ ਜੇ ਅਸੀਂ ਗੱਲ ਕਰੀਏ ਡੈਲੀ ਦਾ ਸਕੋਰ 171/4, 173 ਹੋ ਗਿਆ ਜੀ ਹੁਣ ਤੇ, ਔਰ ਥੈਂਕਸ ਟੂ ਅ ਬ੍ਰਿਲੀਅੰਟ ਹਾਫ ਸੈਂਚਰੀ ਬਾਏ ਰਿਸ਼ਭ ਪੰਤ, 57 ਨੋਟ ਆਊਟ ਨੇ, ਅਜੇ 4 ਚੌਕੇ ਔਰ 4 ਛੱਕੇ ਉਹਨਾਂ ਨੇ ਲਗਾਏ ਨੇ, ਔਰ ਇੱਕ ਹੋਰ ਸ਼ਾਟ ਬਾਉਂਡਰੀ ਤੇ ਫੀਲ ਕਰ ਲਈ ਗਈ, ਮੇ ਬੀ ਹੀ ਵਿਲ ਗੈਟ ਜਸਟ ਅ ਸਿੰਗਲ, ਯਾ ਦਿਸ ਟਾਈਮ ਜਸਟ ਅ ਸਿੰਗਲ, ਲੇਕਿਨ ਵਧੀਆ ਉਹਨਾਂ ਨੇ ਬੱਲੇਬਾਜ਼ੀ ਜਿਹੜੀ ਹੈ ਉਹ ਉਹਨਾਂ ਨੇ ਕੀਤੀ ਹੈ ਜੀ। ਸਵਾਗਤ ਕਰਾਂਗੇ ਗੁਰਪ੍ਰੀਤ ਸਾਹਿਬ, ਤੁਸੀਂ ਆਉਂਦੇ ਰਹੋ ਗੁਰਪ੍ਰੀਤ ਜੀ, ਗੋ ਹੈਡ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਜ਼ਿਆਦਾ ਤਾਂ ਨਹੀਂ ਕੁਛ ਕਹਿਣਾ ਸੀ, ਇੱਕ ਨਾ ਆਪਣਾ ਲਾਈਕ ਉਦਨ ਆਰ ਸਾਹ ਜੀ ਆਏ ਸੀਗੇ ਤੇ ਅਨਿਲ ਜੀ ਵਾਸਤੇ ਕਹਿ ਗਏ ਸੀ ਕਿ ਕਹਿੰਦੇ ਲਾਈਕ ਇਹ ਆਪਦੀ ਲੈਂਗੁਏਜ ਥੋੜੀ ਜਿਹੀ ਸਮਝ ਨਹੀਂ ਆਉਂਦੀ, ਤੇ ਮਤਲਬ ਉਹ ਇੱਕ ਹਿਸਾਬ ਨਾਲ ਲੱਗਦਾ ਸੀ ਕਿ ਜਿਵੇਂ ਡਿਕੇਟ ਕਰੀ ਜਾਂਦੇ ਆ ਨਾ, ਉਹ ਥੋੜਾ ਜਿਹਾ ਤੁਸੀਂ ਇਹਨਾਂ ਨੂੰ ਨਾਲ ਦੀ ਨਾਲ ਰੋਕਣਾ ਸੀਗਾ ਇਸ ਸੋਫੇ, ਕਿਉਂਕਿ ਉਹ ਥੋੜੀ ਤੁਸੀਂ ਇੱਕ ਹੋਸਟ ਹੈ, ਉਹ ਡਿਫਰੈਂਟ ਹੋਸਟ ਹੈ, ਪਰ ਇਸ ਸੋਫੇ ਲਾਈਕ ਨਾ ਉਹਨਾਂ ਦੀ ਫ੍ਰੀਕੁਐਂਸੀ ਹੈਗੀ, ਬਟ ਲਾਈਕ ਤੁਸੀਂ ਉਹਨਾਂ ਨੂੰ ਤੁਸੀਂ ਪੇ ਕਰਦੇ ਆ, ਤੋ ਉਹਨਾਂ ਨੂੰ ਲਾਈਕ ਚਾਹੀਦਾ ਸੀਗਾ ਕਿ ਤੁਹਾਡੇ ਤੇ ਆ ਕੇ ਐਂ ਬੋਲਣਾ ਨਹੀਂ ਚਾਹੀਦਾ ਸੀਗਾ, ਪਲੱਸ ਕਿਉਂਕਿ ਉਹਨਾਂ ਦੀ ਆਪਦੀ ਕਾਲ ਤਾਂ ਖੁੱਲਦੀ ਨਹੀਂ ਹੈ, ਲਾਈਕ ਯੂ ਨੋ ਲਾਈਕ ਆਈ ਟ੍ਰਾਈ ਟੂ ਕਾਲ ਉਹਨਾਂ ਦੀ ਫ੍ਰੀਕੁਐਂਸੀ ਤੇ, ਬਟ ਉਹਨਾਂ ਦੀ ਫ੍ਰੀਕੁਐਂਸੀ ਤੇ ਕਾਲ ਹੀ ਨਹੀਂ ਓਪਨ ਹੁੰਦੀ, ਪਰ ਉਹਨਾਂ ਨੂੰ ਵੀ ਨਹੀਂ ਚਾਹੀਦਾ ਕਿ ਤੁਹਾਡੀ ਦੇ ਆ ਕੇ ਲਾਈਕ ਇੱਥੇ ਅਨਿਲ ਜੀ ਨੂੰ ਡਿਕੇਟ ਕਰਨ ਕਿ ਤੁਸੀਂ ਲੈਂਗੁਏਜ ਚੇਂਜ ਕਰੋ, ਕਿਉਂਕਿ ਕਈ ਵਾਰ ਉਹਨਾਂ ਦੇ ਸੁਣਦੇ ਉਹ ਵੀ ਆਪਦੀ ਲਾਈਕ ਨੂੰ ਲੈਂਗੁਏਜ ਚ ਬੋਲੀ ਜਾਂਦੇ, ਕਈ ਵਾਰ ਨਾ ਸਮਝ ਨਹੀਂ ਆਉਂਦੇ ਲਾਈਕ ਨੂੰ, ਲਾਈਕ ਉਹ ਉਹਨਾਂ ਦੇ ਆਪਦੇ ਵਰਡਸ ਹੁੰਦੇ ਆ, ਸੋ ਆਈ ਮੀਨ ਲਾਈਕ ਮੇਰੇ ਕੋਲ ਗੱਲਾਂ ਦਾ ਬਹੁਤ ਸੀ, ਕਹਿਣ ਨੂੰ ਹੋਰ ਵੀ ਟੋਪਿਕ ਤੇ, ਪਰ ਆਪਣੀ ਕੋਰਸ ਲਾਉਣ ਵਾਲੇ ਮੈਂ ਤਾਂ ਇਹੀ ਕਹਿਣਾ ਸੀਗਾ, ਮਾੜਾ ਤੁਸੀਂ ਦੱਸੋਗੇ ਪਲੀਜ਼।
ਹਾਂਜੀ, ਮੈਂ ਇਹਦੇ ਚ ਇਹੀ ਦੱਸ ਸਕਦਾ, ਚਲੋ ਆਰਿਫਾ ਜੀ ਨੇ ਆਪਣੀ ਗੱਲ ਰੱਖ ਦਿੱਤੀ ਕਿ ਉਹਨਾਂ ਦਾ ਸਵਾਲ ਇਹ ਸੀਗਾ ਕਿ ਜਿਹੜੇ ਅਨਿਲ ਜੀ ਹੈਗੇ ਨੇ ਉਹਨਾਂ ਦੀ ਲੈਂਗੁਏਜ ਥੋੜੀ ਜਿਹੀ ਟਫ ਹੈ, ਸੋ ਤੁਸੀਂ ਆਪਣੀ ਗੱਲ ਰੱਖ ਦਿੱਤੀ ਕਿ ਤੁਹਾਨੂੰ ਉਧਰ ਉਹਨਾਂ ਦੀ ਨੀ ਸਮਝ ਆਉਂਦੀ ਲੈਂਗੁਏਜ, ਜਾਂ ਉਹ ਨੀ ਆਪਣੀਆਂ ਲਾਈਨਸ ਖੋਲਦੇ, ਜਾਂ ਉਧਰ ਨੀ
ਉਹਨਾਂ ਦੀ ਲਾਈਨ ਨੀ ਖੋਲਦੇ ਨਾ, ਜਾਂ ਤਾਂ ਹੋਵੇ ਕਿ ਤੁਹਾਡੀ ਲਾਈਨ ਤੇ ਤੁਸੀਂ ਮਤਲਬ ਸੁਣੋ ਤੇ ਲਾਈਕ ਇਹਨੂੰ ਲਾਈਕ, ਜਾਂ ਫਿਰ ਉਹਨਾਂ ਦੀ ਲਾਈਨ ਤੇ ਵੀ ਕਈ ਵਾਰ ਨਹੀਂ ਸਮਝ ਆਉਂਦੀ, ਕਈ ਐਸੇ ਵਰਡਸ ਹੁੰਦੇ ਆ, ਲਾਈਕ ਅਗਰ ਨੂੰ ਲਾਈਕ ਆਈ ਡੋਂਟ ਵਾਂਟ ਟੂ ਗੋ ਇਨ ਕੰਟਰੀ, ਬਟ ਲਾਈਕ ਸ਼ੀ ਸ਼ੁਡ ਅੰਡਰਸਟੈਂਡ ਕਿ ਨਹੀਂ ਤੁਸੀਂ ਆ ਕੇ ਡਿਸਰਿਸਪੈਕਟ ਨਹੀਂ ਕਰਨੀ ਕਿਸੇ ਦੂਜੇ ਦੇ ਨੂੰ, ਇਹ ਹੁਣ ਯੂ ਪੇ ਫਰ ਰਾਈਟ, ਤੁਸੀਂ ਕਿਹੜਾ ਫ੍ਰੀ ਕਰੀ ਜਾਂਦੇ ਆ, ਲਾਈਕ ਆਮ ਤੁਸੀਂ
ਨਹੀਂ, ਪਰ ਫਿਰ ਵੀ ਚਲੋ ਉਹ ਸਟੇਸ਼ਨ ਦੇ ਓਨਰ ਹੈਗੇ ਨੇ, ਮੈਂ ਮੇਰਾ ਜਿਹੜਾ ਯੂਪਰ
ਹੈਗੇ ਆ, ਪਰ ਆਏ ਨੀ ਆ ਕੇ ਕਿ ਵਿੱਚ ਤੁਹਾਨੂੰ ਹੱਥ ਤੋਂ ਕਹਿ ਸਕਦੇ ਸੀਗੇ, ਬਟ ਸ਼ੀ ਸ਼ੁਡਨਟ ਬੀ ਟੈਲਿੰਗ ਯੂ ਲਾਈਕ ਯੂ ਨੋ ਗੈਸ ਕਿ ਆਏ ਆ ਕੇ ਕਰਨਾ ਹੈ। ਹਾਂਜੀ,
ਅੱਛਾ, ਮੇਰਾ ਬਟ ਹਾਂਜੀ ਮੇਰਾ ਇਹਦੇ ਚ ਵਿਊ ਪੁਆਇੰਟ ਇਹ ਹੈ ਕਿ ਮੈਂ ਆਪਣੇ ਜ਼ਾਤੀ ਤੌਰ ਤੇ ਗੱਲ ਕਰਾਂ, ਤੇ ਮੈਂ ਸਰ ਗੁਰਪ੍ਰੀਤ ਸਾਹਿਬ ਮੈਂ ਇਹ ਕਹਾਂਗਾ ਕਿ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਰੀਆਂ ਹੀ ਲੈਂਗੁਏਜ ਸਿੱਖੀਏ, ਜੇ ਸਾਨੂੰ ਉਰਦੂ ਨਹੀਂ ਸਮਝ ਆਉਂਦੀ, ਮੈਂ ਜਦ ਇੱਥੇ ਆਇਆ ਸੀ ਮੈਨੂੰ ਨਹੀਂ ਸੀ ਸਮਝ ਆਉਂਦੀ, ਪਰ ਜੇ ਮੈਂ ਜਾਣਕਾਰੀ ਲੈਣੀ ਸੀਗੀ ਤਾਂ ਫਿਰ ਹੋਇਆ ਕਿ ਮੈਂ ਫਿਰ ਸਮਝਣੀ ਸ਼ੁਰੂ ਕਰ ਦਿੱਤੀ ਉਰਦੂ ਦੀ, ਕਾਫੀ ਸਾਰੀ ਗੱਲਬਾਤ ਅੱਜ ਮੈਨੂੰ ਹੁਣ ਸਮਝ ਆ ਜਾਂਦੀ ਹੈ, ਕਿਉਂਕਿ ਮੈਂ ਫਿਰ
ਉਰਦੂ ਸਮਝ ਆਉਂਦੀ ਹੈ, ਪੰਜਾਬੀ ਵਾਂਗੂ ਹੀ ਹੁੰਦੀ ਹੈ, ਪਰ ਉਹਨਾਂ ਦੇ ਵਿੱਚ ਨਾ ਕਈ ਉਹਨੇ ਆਪਣੇ ਰਿਲੀਜੀਅਸ ਵਰਡਸ ਵਗੈਰਾ ਵੀ ਕਾਫੀ ਬੋਲਦੇ ਆ ਨਾ, ਲਾਈਕ ਆਈ ਡੋਂਟ ਨੋ ਲਾਈਕ ਲਾਈਕ ਕਾਫੀ ਲੰਮੇ ਲੰਮੇ ਜਿਵੇਂ ਲਾਈਕ ਆਈ ਡੋਂਟ ਨੋ ਲਾਈਕ ਆਈ ਡੋਂਟ ਵਾਂਟ ਟੂ ਗੋ ਇਨ ਕੰਫਲਿਕਟ, ਬਟ ਲਾਈਕ ਉਰਦੂ ਦੇ ਰਿਲੀਜੀਅਸ ਵਰਡਸ ਵੀ ਕਾਫੀ ਲੰਮੇ ਲੰਮੇ ਬੋਲਦੇ ਆ ਨਾ, ਲਾਈਕ ਉਹ ਲਾਈਕ ਉਹਨਾਂ ਨੂੰ ਵੀ ਜਾ ਕੇ ਕਹਿਣ ਕਿ ਨੋ ਲਾਈਕ ਯੂ ਨੋ ਇਫ ਮੈਂ ਤੁਹਾਡੇ ਦੂਜੇ ਪ੍ਰੋਗਰਾਮ ਤੇ ਜਾ ਕੇ ਆ ਕੇ ਜਾਂਦੀ ਹਾਂ ਤੇ ਮੇਰੇ ਪ੍ਰੋਗਰਾਮ ਚ ਵੀ ਇਹ ਰੂਲ ਲਾਗੂ ਹੋਊਗਾ, ਡੋਂਟ ਲਾਈਕ ਡੂ ਦਿਸ ਟੂ like, you know, like one specific person. It's just like 770 is that chote ka cases sunte hain, like, you know, like, kyunki frequency bhi badi hai, matlab aaj 770 chote ka ke jude hue hain, like, I think most of kehna hota mere ko, like, kafi galla hai na hor bhi topic se, par apne aaj post on wale hai, like, real estate wale apa unna nu sunge. So okay, thank you.
थैंक यू, बहुत शुक्रिया. थैंक यू गुरप्रीत जी. मैं बस यही गल कहांगा कि असी चाहे हिंदी कोई टफ है वह भी सीखिए, चाहे पंजाबी कोई सानू लगता है टफ है पंजाबी भी सीखिए, उर्दू भी सीखिए और इंग्लिश भी असी इत्थे, क्योंकि चार लैंग्वेज साढ़े वालों तो चारों ऑथराइज ने, इंग्लिश, पंजाबी, हिंदी एंड उर्दू. बाकी भी साउथ एशियन लैंग्वेज है पर ज्यादातर कॉमन लैंग्वेज ने, इसलिए तुसी जिहड़े च कंफर्टेबल हो, पंजाबी, हिंदी, उर्दू और इंग्लिश, जिहड़े च भी कंफर्टेबल हो गल करो. मेरी सजेशन यह होगी कि चारों लैंग्वेज ਅਸੀਂ ਹੋਰ ਵਧੀਆ ਤਰੀਕੇ ਨਾਲ ਸਿੱਖ ਸਕਦੇ ਹਾਂ. ਠੀਕ ਹੈ ਜੀ. ਗੁਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ ਫਾਰ ਯੋਰ ਕਾਈਂਡ ਵਰਡਸ. ਬਾਕੀ ਮੈਂ ਜ਼ਰੂਰ ਕਹਾਂਗਾ ਕਿ ਸਾਰੇ ਇੱਥੇ ਹੋਸਟ ਬਹੁਤ ਵਧੀਆ, ਪ੍ਰੋਡਿਊਸਰ ਬਹੁਤ ਵਧੀਆ ਨੇ. ਸਾਡੇ 24 ਈਅਰ ਚ ਕਦੇ ਵੀ ਕਿਸੇ ਸਾਡੇ ਸੀਨੀਅਰ ਕੁਲੀਗ ਜਾਂ ਜੂਨੀਅਰ ਦੇ ਖਿਲਾਫ, ਸ਼ਾਨ ਦੇ ਖਿਲਾਫ ਅਸੀਂ ਕੋਈ ਗੱਲ ਨਹੀਂ ਕੀਤੀ. ਸਾਰੇ ਬਹੁਤ
ਡਿਕਟੇਟ ਕਰੀ ਜਾਂਦੇ ਆ,
ਨਹੀਂ ਉਹਨਾਂ ਨੇ ਆਪਣਾ ਸਮਝ ਕੇ ਕਿਹਾ ਜੀ ਮੈਂ ਉਹਨਾਂ ਦੀ ਕੋਈ
ਸੈਪਰੇਟਲੀ ਕਹਿਣਾ ਸੀਗਾ. ਨੋ ਲਾਈਕ ਸੀ ਸ਼ੁਡਨਟ ਬੀ ਸੇਇੰਗ ਦਿਸ, ਲਾਈਕ ਆਈ ਮੀਨ ਆਪਣਾ ਖੁੱਲ੍ਹੇਆਮ ਆਪਾਂ ਇੱਕ ਲੈਂਗੁਏਜ ਹੁੰਦੀ ਹੈ ਆਪਾਂ, ਜਾਂ ਤਾਂ ਤੁਸੀਂ ਵੀ ਆਪਦਾ ਲਾਈਕ ਉਹਨਾਂ ਨੂੰ ਲਾਈਕ ਸੀ ਸ਼ੁਡ ਬੀ ਓਪਨਿੰਗ ਹਰ ਲਾਈਨਸ ਟੂ ਲਾਈਕ ਦੂਜਿਆਂ ਵਾਸਤੇ. ਇਹ ਕੀ ਮਤਲਬ ਹੋਇਆ ਕਿ ਮੈਂ ਤਾਂ ਲਾਈਨ ਬੰਦ ਕਰਕੇ ਬੈਠੀ ਹਾਂ ਤੇ ਮੈਂ ਦੂਜੇ ਦੇ ਆ ਕੇ ਲਾਈਕ ਨੂੰ ਖੁੱਲੜ ਪਾ ਕੇ ਜਾਂਦੀ ਹਾਂ.
ਮੈਂ ਕੋਈ ਉਹਨਾਂ ਦੀ ਤਰਫਦਾਰੀ ਨਹੀਂ ਕਰ ਰਿਹਾ, ਕਦੇ ਵੀ ਉਹਨਾਂ ਨੇ ਆਪਣਾ ਸਮਝ ਕੇ ਫੋਨ ਕਰ ਦਿੱਤਾ, ਕਦੇ ਵੀ ਉਹਨਾਂ ਨੇ ਐਸੀ ਕੋਈ ਡਿਕਟੇਟ ਵਾਲੀ ਗੱਲ ਕੀਤੀ ਨਹੀਂ ਹੈ.
ਤੇ ਮੇਰੀ ਹਾਂਜੀ ਪ੍ਰਾਈਵੇਸੀ ਰੀਜ਼ਨ ਤੇ ਕਰਕੇ ਮੇਰਾ ਨੰਬਰ ਨਾ ਸ਼ੇਅਰ ਕਰਿਓ ਪਲੀਜ਼, ਲਾਈਕ ਆਈ ਨੈਵਰ ਨੋ ਲਾਈਕ ਯੂ ਨੋ.
ਹਾਂਜੀ ਨਹੀਂ, ਅਸੀਂ ਤਾਂ ਕਿਸੇ ਦਾ ਵੀ ਨੰਬਰ ਨਹੀਂ ਸ਼ੇਅਰ ਕਰਦੇ, ਜੇ ਸਾਨੂੰ ਤੁਸੀਂ ਜਦ ਤੇ ਆਥੋਰਾਈਜ਼ ਨਹੀਂ ਕਰੋਗੇ ਅਸੀਂ ਕਦੇ ਵੀ ਸ਼ੇਅਰ ਨਹੀਂ ਕਰਾਂਗੇ ਨੰਬਰ ਕਿਸੇ ਦਾ, ਨਹੀਂ ਕਰਦੇ.
ਥੈਂਕ ਯੂ ਜੀ.
ਹਾਂਜੀ ਥੈਂਕ ਯੂ, ਥੈਂਕ ਯੂ ਸਰ. ਨਹੀਂ ਪ੍ਰਾਈਵੇਸੀ ਰੀਜ਼ਨ ਕੋਈ ਵੀ ਸਾਨੂੰ, ਜਿੱਦਾਂ ਸਾਡੇ ਕਈ ਵਾਰ ਸਾਨੂੰ ਕੋਈ ਕਾਲ ਆ ਜਾਂਦੀ ਹੈ ਵੀ ਕਿਸੇ ਕਾਲਰ ਦਾ ਨੰਬਰ ਮੰਗਦੇ ਨੇ ਕਈ ਵਾਰ, ਈਵਨ ਕਈ ਵਾਰ ਉਹ ਵੀ ਕਹਿੰਦੇ ਨੇ ਕਿ ਅਸੀਂ ਪੁਰਾਣੇ ਉਹਨਾਂ ਨੂੰ ਇੰਡੀਆ ਤੋਂ ਜਾਣਦੇ ਆ, ਤੇ ਅਸੀਂ ਕਹਿੰਦੇ ਕਿ ਤੁਸੀਂ ਆਪਣਾ ਨੰਬਰ ਦੇ ਦਿਓ, ਅਸੀਂ ਉਹਨਾਂ ਨੂੰ ਦੇ ਦਿਆਂਗੇ ਨੰਬਰ, ਜੇ ਉਹ ਤੁਹਾਨੂੰ ਕਾਲ ਕਰਨਾ ਚਾਹੁਣ ਤੇ ਉਹ ਕਰ ਲੈਣਗੇ. ਸੋ ਅਸੀਂ ਤੁਹਾਡਾ ਨੰਬਰ ਵੀ ਨਹੀਂ ਕਿਸੇ ਦਾ ਨੰਬਰ ਇੱਦਾਂ ਨਹੀਂ ਸ਼ੇਅਰ ਕਰਦੇ ਸਰ. ਥੈਂਕ ਯੂ, ਵੀ ਵਿਲ ਡੋਂਟ ਡੂ ਇਟ. ਇਕਬਾਲ ਸਾਹਿਬ ਤੁਹਾਡੀ ਕਾਲ ਅਗਲੀ ਹੈ, ਕਮਲਜੀਤ ਮਨਾਜ ਸਾਹਿਬ, ਅਸੀਂ ਸੰਧੂ ਸਾਹਿਬ, ਮੇਰੀ ਰਿਕੁਐਸਟ ਹੈ ਕਿ ਸਾਰੇ ਹੋਲਡ ਕਰ ਲੈਣਾ, ਵਾਰੀ ਵਾਰੀ ਸਾਰੀਆਂ ਕਾਲ ਜ਼ਰੂਰ ਲਵਾਂਗੇ ਅਸੀਂ. ਮੈਂ ਬਸ ਇੰਨੀ ਗੱਲ ਕਹਿ ਦਵਾਂ ਕਿ
ਦੇਖੋ ਨਾ ਯਾਰ,
ਹਾਂ ਸਰ ਫੋਨ ਮਿਊਟ ਕਰ ਲਓ ਜੀ. ਹਾਂਜੀ ਫੋਨ ਮਿਊਟ ਕਰ ਲਓ, ਮੇਰੀ ਰਿਕੁਐਸਟ ਹੈ ਕਿ ਸਾਰੇ ਜਣੇ ਪਲੀਜ਼ ਫੋਨ ਮਿਊਟ ਕਰ ਲਓ. ਮੈਂ ਸਵਾਗਤ ਕਰ ਲਵਾਂ ਸਾਡੇ ਖਾਸ ਮਹਿਮਾਨ ਜਿਹੜੇ ਨੇ ਹੁੰਦੇ ਨੇ ਉਹ, ਕਿਉਂਕਿ ਔਰ ਇੱਕ ਮੇਰੀ ਬੇਨਤੀ ਹੈ ਕਿ ਕਿਉਂਕਿ ਹੁਣ ਸਾਡੇ ਗੈਸਟ ਆਪਣਾ ਟਾਈਮ ਕੱਢ ਕੇ ਆਉਂਦੇ ਨੇ, ਸੋ ਅਸੀਂ ਥੋੜਾ ਜਿਹਾ ਹੁਣ ਸਿਆਸਤ ਤੋਂ ਦੂਰ, ਕ੍ਰਿਕਟ ਦੀ ਅਪਡੇਟ ਮੈਂ ਜ਼ਰੂਰ ਦੇਵਾਂਗਾ, ਲੇਕਿਨ ਰੀਅਲ ਸਟੇਟ ਔਰ ਇਹਦੇ ਬਾਰੇ ਇਕਾਨਮੀ ਔਰ ਮੋਰਗੇਜ ਇਹਦੇ ਬਾਰੇ ਕੋਈ ਸਵਾਲ ਜਵਾਬ ਨੇ ਉਹ ਕਰਾਂਗੇ ਹੁਣ ਥੋੜੀ ਦੇਰ. ਜਿਹੜਾ ਅਗਲਾ ਜਿਹੜਾ ਹਾਫ ਐਨ ਆਵਰ ਆ, 45 ਮਿੰਟਸ ਆ, ਇਹਦੇ ਤੇ ਡਿਵੋਟ ਹੋਣਗੇ ਹੁਣ. ਜੀ ਸਵਾਗਤ ਕਰਾਂਗੇ ਅਸੀਂ ਇਸ ਮੌਕੇ ਦੇ ਉੱਤੇ ਰੀਅਲ ਸਟੇਟ ਦਾ ਕੋਈ ਸਵਾਲ, ਪੀ ਕੇ ਸਭਰਵਾਲ ਸਾਹਿਬ. ਪੀ ਕੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਬਹੁਤ ਵੈਲਕਮ ਸਰ.
ਥੈਂਕ ਯੂ ਵੈਰੀ ਮਚ ਜਗਵੀਰ ਜੀ, ਗੁੱਡ ਮਾਰਨਿੰਗ ਟੂ ਆਲ ਅਵਰ ਲਿਸਨਰਸ. ਜੀ ਜਗਵੀਰ ਜੀ,
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ. ਔਰ ਪੀ ਕੇ ਜੀ ਸਭ ਤੋਂ ਪਹਿਲਾਂ ਤੁਹਾਡੀ ਓਪਨਿੰਗ ਸਟੇਟਮੈਂਟ ਸੁਣਦੇ ਹਾਂ ਸਰ.
ਜੀ ਜਗਵੀਰ ਜੀ, ਹੁਣ ਰਿਪੋਰਟ ਜਿਹੜੀ ਆ ਰਹੀ ਨੇ ਪਿੱਛੇ ਇਕੋਫੈਕਸ ਦੀ ਵੀ ਆਈ ਹੈ ਤੇ ਬਾਕੀ ਹੋਰ ਵੀ ਕਈ ਜਗ੍ਹਾ ਤੋਂ ਰਿਪੋਰਟ ਮੈਂ ਦੇਖ ਰਿਹਾ, ਲਿਸਾਡਾ ਵਾਲਾ ਕਈਆਂ ਦੀ ਰਿਪੋਰਟ ਆਈ ਹੈ ਕਿ ਇਹ ਡੈਲੀਕੁਐਂਸੀ ਜ਼ਬਰਦਸਤ ਵਧਣ ਵਾਲੀਆਂ ਨੇ, ਲੋਨ ਡੈਲੀਕੁਐਂਸੀ ਜ਼ਬਰਦਸਤ ਵਧਣ ਵਾਲੇ ਨੇ, ਆਲਰੇਡੀ ਵਧਣੀ ਸ਼ੁਰੂ ਹੋ ਗਈਆਂ ਨੇ 90 ਡੇਜ਼ ਐਂਡ ਅਬਾਊ ਤੋਂ ਤੱਕ ਜਾ ਵਾਲੀ ਜਿਹੜੀ ਕੈਲਕੂਲੇਟ ਕਰੀਏ. ਇੱਕ ਫੋਰਥ ਕੁਆਟਰ ਆਫ ਦਾ 23 ਦੇ ਅੰਦਰ 153,000 ਐਡੀਸ਼ਨਲ ਕੰਜ਼ਿਊਮਰਸ ਮਿਸਿੰਗ ਪੇਮੈਂਟਸ, ਔਰ ਇਹ ਜਿਹੜਾ ਹੈਗਾ ਨਾ ਬੜਾ ਵੱਡਾ ਇੱਕ ਮੁੱਦਾ ਬਣਿਆ ਹੋਇਆ ਹੈ. ਫੈਕਟਰ ਸਚ ਐਸ ਹਾਈ ਕਾਸਟ ਆਫ ਲਿਵਿੰਗ, ਇਨਫਲੇਸ਼ਨ, ਕ੍ਰੈਡਿਟ ਕਾਰਡ ਪੇਮੈਂਟਸ, ਮੌਰਗੇਜ ਰੈਨੂਅਲਸ, ਵਰੀਜ, ਇਹ ਸਭ ਕੁਝ ਇਸ ਦਾ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ. ਤੇ ਇਹ ਕਿਹਾ ਜਾ ਰਿਹਾ ਕਿ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਬਜਟ ਹੈਗਾ ਉਹਨੇ ਵੀ ਜਿਹੜਾ ਠੀਕ ਨਹੀਂ ਕੀਤਾ ਜੋ ਵੀ ਹੈਗਾ. ਤੇ ਇਹ ਚੀਜ਼ ਇਸ ਚੀਜ਼ ਨੂੰ ਜ਼ੋਰ ਪਾ ਰਹੀ ਹੈ ਕਿ ਬੈਂਕ ਆਫ ਕੈਨੇਡਾ ਨੂੰ ਫੈਡਰਲ ਨੂੰ ਦੇਖੇ ਬਗੈਰ ਆਪਣਾ ਇੰਟਰਸਟ ਇਮੀਡੀਏਟਲੀ ਕੱਟ ਵੱਲ ਜਾਣਾ ਚਾਹੀਦਾ ਹੈਗਾ, ਤਾਂ ਕਿ ਥੋੜਾ ਕੌਨਫੀਡੈਂਸ ਬਣੇ ਕੰਜ਼ਿਊਮਰ ਦੇ ਅੰਦਰ. ਜੀ
ਸਰ, ਜਿੱਦਾਂ ਤੁਸੀਂ ਗੱਲ ਦੱਸ ਹੀ ਰਹੇ ਹੈਗੇ ਹੋ ਇਸ ਵੇਲੇ ਕਿ ਡੈਲੀਕੁਐਂਸੀ ਜਿਹੜੀਆਂ ਇਸ ਵੇਲੇ ਵੱਧ ਰਹੀਆਂ ਨੇ, ਬਿਜ਼ਨਸ ਇਕੱਲੇ ਇੰਡੀਵਿਜੁਅਲ ਦਾ ਹਾਲ ਨਹੀਂ ਹੈ ਜੀ, ਮੋਰਗੇਜ ਉਹਨਾਂ ਤੋਂ ਵੀ ਪੇ ਕਰਨੀ ਬੜੀ ਮੁਸ਼ਕਿਲ ਹੋ ਰਹੀ ਹੈ, ਬਿਜ਼ਨਸ ਅਲੱਗ ਪਰੇਸ਼ਾਨ ਨੇ. ਆਪਣੀ ਟਰੱਕਿੰਗ ਇੰਡਸਟਰੀ ਦੇ ਵਿੱਚ ਕੱਲ ਮੈਂ ਚਲੋ ਨਾਮ ਵੀ ਲੈ ਸਕਦਾ ਕਿਉਂਕਿ ਉਹਨਾਂ ਨੇ ਤਾਂ ਪਬਲਿਕਲੀ ਕਿਹਾ, ਪਰ ਚਲੋ ਨਾਮ ਨਹੀਂ ਲੈਂਦੇ,
ਉਹਨਾਂ ਨੇ ਕੱਲ ਸਾਡੇ ਇੱਕ ਲੀਡਿੰਗ ਬਿਜ਼ਨਸ ਪਰਸਨ ਨੇ ਉਹਨਾਂ ਨੇ ਪਬਲਿਕਲੀ ਕੱਲ ਅਨਾਊਂਸਮੈਂਟ ਕੀਤੀ ਹੈ ਕਿ ਇਸ ਵੇਲੇ ਜਿਹੜੀ ਆਪਣੀ ਪੰਜਾਬੀ ਭਾਈਚਾਰਾ ਹੈ ਸਾਊਥ ਏਸ਼ੀਅਨ ਭਾਈਚਾਰਾ ਆਪਾਂ ਟਰੱਕਿੰਗ ਚ ਲੱਗੇ ਹਾਂ ਬੜੀਆਂ ਬੜੀਆਂ ਟਰੱਕਿੰਗ ਕੰਪਨੀਜ਼ ਇਸ ਵੇਲੇ ਦਿੱਕਤਾਂ ਚ ਨੇ ਕੁਝ ਟਰੱਕਿੰਗ ਕੰਪਨੀਜ਼ ਬੜੀਆਂ ਬੜੀਆਂ ਇਸ ਵੇਲੇ ਫੇਲ ਹੋ ਰਹੀਆਂ ਬੈਂਕਰਪਸੀ ਕਰਨੀ ਪੈ ਰਹੀ ਹੈ ਬਹੁਤ ਬੜਾ ਚੈਲੰਜ ਇਸ ਵੇਲੇ ਆਇਆ ਹੋਇਆ ਆਪਣੀ ਕਮਿਊਨਿਟੀ ਵਾਸਤੇ ਕਿ ਜੋ ਬਿਜ਼ਨੈਸਿਸ ਅਧਾਰੇ ਨੇ ਅਸੀਂ ਅੱਜ ਰੈਸਟੋਰੈਂਟ ਕੋਲ ਜਾਈਏ ਉਹ ਕਹਿੰਦੇ ਜੀ ਲੋਕਾਂ ਕੋਲ ਪੈਸੇ ਨਹੀਂ ਹੈ ਦਿੱਕਤ ਆ ਰਹੀ ਹੈ ਅੱਜ ਰੀਅਲ ਸਟੇਟ ਦੀ ਤਾਂ ਵੈਸੇ ਹੀ ਦਿੱਕਤ ਚੱਲ ਰਹੀ ਹੈ ਮੋਰਗੇਜ ਦੀ ਹੈ ਔਰ ਟਰੱਕਿੰਗ ਇੰਡਸਟਰੀ ਦਾ ਚੈਲੰਜ ਹੈ ਇਹ ਸਰ ਇਹਨਾਂ ਨੂੰ ਮੈਨੂੰ ਸਮਝ ਨਹੀਂ ਆਈ ਉਹਦੇ ਤੇ ਗੱਲ ਮੈਂ ਤੇ ਹਰ ਵਾਰੀ ਕਰਦਾ ਇੱਕਦਮ ਤੁਸੀਂ 10-12 ਸਾਲ ਤੇ ਇੰਟਰਸਟ ਰੇਟ 1% ਅੱਧਾ ਪਰਸੈਂਟ 1.5% ਰੱਖਿਆ ਤੁਸੀਂ 2% ਨਹੀਂ ਕੀਤਾ ਯੋਰ ਹਾਈਐਸਟ ਵਾਜ 1.75 ਤੁਸੀਂ ਫੈਬਰੀ 2022 ਤੋਂ ਇੰਨੀ ਤੇਜ਼ੀ ਨਾਲ ਠਾਠਾ ਠਾਠਾ ਕਰਦੇ ਇੰਟਰਸਟ ਰੇਟ ਸਿੱਧਾ ਹੀ 0.25 ਤੋਂ ਤੁਸੀਂ ਲਿਜਾ ਕੇ ਖੜਾ ਕਰ ਦਿੱਤਾ ਹੈਗਾ ਸਿੱਧਾ ਹੀ 5% ਤੇ ਔਰ ਲੋਕਾਂ ਨੂੰ ਇਸ ਵੇਲੇ ਪੈਸੇ ਨਹੀਂ ਦਿੱਤੇ ਜਾ ਰਹੇ ਰੀਅਲ ਸਟੇਟ ਸਾਡੀ ਬੈਕਬੋਨ ਹੈ ਰੀਅਲ ਸਟੇਟ ਤੁਸੀਂ ਟਰੱਕਿੰਗ ਤੇ ਰੀਅਲ ਸਟੇਟ ਕੱਢ ਦੋ ਵੈਸੇ ਹੀ ਮਾਮਲਾ ਖਤਮ ਹੈ ਕੈਨੇਡਾ ਦੇ ਵਿੱਚੋਂ ਟਰੱਕਿੰਗ ਬਾਹਰ ਕੱਢ ਦੋ ਤੇ ਰੀਅਲ ਸਟੇਟ ਬਾਹਰ ਕੱਢ ਦਿਓ ਤੇ ਵੈਸੇ ਹੀ ਡਿਪਰੈਸ਼ਨ ਚ ਬੈਠਣਾ ਇੱਥੇ ਰਿਸੈਸ਼ਨ ਚ ਬੈਠਣਾ ਤੇ ਉਹ ਇਹਨਾਂ ਨੇ ਦੋਨੋਂ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ ਇੰਨੀ ਤੇਜ਼ੀ ਨਾਲ
ਸਰ ਮੈਂ ਜਿਹੜਾ ਕਈਆਂ ਨੂੰ ਜਾਣਦਾ ਮੈਨੂੰ ਮਾਰਗੇਜ ਬ੍ਰੋਕਰ ਜਿੱਥੇ ਫੋਨ ਆਉਂਦੇ ਨੇ ਕਈ ਵਾਰ ਮਤਲਬ ਕਿ ਦੁੱਖ ਹੁੰਦਾ ਹੈ ਭਰਾ ਨੇ ਛੋਟੇ ਸਾਹਿਬ ਨੇ ਉਹ ਕਹਿੰਦੇ ਜੀ ਪੂਰਾ ਮਹੀਨਾ ਮਾਰਚ ਬੀਤ ਗਿਆ ਜੀ ਕੋਈ ਡੀਲ ਨਹੀਂ ਹੋਈ
ਅੱਛਾ
ਅਗਰ ਹੁੰਦੀ ਹੈ ਬੈਂਕ ਰਿਫਿਊਜ਼ ਕਰ ਦਿੰਦਾ ਹੈ ਬੈਂਕ ਮਨਾ ਕਰ ਦਿੰਦਾ ਹੈਗਾ ਉਹ ਪਾਸ ਹੀ ਨਹੀਂ ਕਰਦੇ ਬੈਂਕ ਡਰੇ ਪਏ ਨੇ ਅੱਛਾ ਇਹ ਚੀਜ਼ਾਂ ਸੁਣ ਕੇ ਔਰ ਮਾਲ ਖਾਲੀ ਪਏ ਨੇ ਉਸ ਦਿਨ ਮੈਂ ਵਾਈਫ ਨਾਲ ਗਿਆ ਉੱਥੇ ਦੇਖਾ ਖਾਲੀ ਮੈਂ ਕਿਹਾ ਰੀਅਲੀ ਅਸੀਂ ਬੰਦ ਉੱਥੇ ਨਹੀਂ ਹੋਇਆ ਪਿਆ ਮਾਲ ਕਿਧਰੇ ਉਹ ਹੈ ਨੀ ਕੋਈ ਪੈਸਾ ਨੀ ਹੈਗਾ ਬਹੁਤ ਹੀ ਦੇਖੋ ਬੈਂਕ ਆਫ ਕੈਨੇਡਾ ਦੇ ਜਿਹੜੇ ਫੋਰਮਰ ਗਵਰਨਰ ਡੌਟ ਸਾਹਿਬ ਉਹਨਾਂ ਨੇ ਕਿੰਨੇ ਕੜਵੇ ਸ਼ਬਦਾਂ ਨਾਲ ਬਿਲਕੁਲ ਖੁੱਲ ਕੇ ਕਹਿ ਦਿੱਤਾ ਹੈਗਾ ਕਿ ਇਹ ਜਿਹੜਾ ਹੈਗਾ ਬਜਟ ਇਜ਼ ਨਾਟ ਵੈਰੀ ਹੈਲਪਫੁਲ ਇਹ ਬੈਕ ਫਾਇਰ ਕਰੇਗਾ ਜ਼ਬਰਦਸਤ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਇਹਨਾਂ ਨੇ ਟੈਕਸ ਲਗਾਇਆ ਹੈਗਾ ਕੈਪੀਟਲ ਗੇਨ ਦੇ ਉੱਤੇ ਬਿਜ਼ਨਸ ਗਰੁੱਪਸ ਦੇ ਉੱਤੇ ਇਹ ਜਿਹੜੇ ਵੱਡੇ ਵੱਡੇ ਕਾਰਪੋਰੇਸ਼ਨ ਉੱਤੇ ਇਹ ਵੀ ਬੜਾ ਵੱਡਾ ਜ਼ਬਰਦਸਤ ਬੈਕ ਫਾਇਰ ਕਰੇਗਾ ਇਹ ਬਹੁਤ ਹੀ ਗਲਤ ਹੋ ਰਿਹਾ ਜੋ ਹੋ ਰਿਹਾ ਸੈਂਟੀਮੈਂਟਸ ਡਾਊਨ ਨੈਗੇਟਿਵ ਹੋ ਗਏ ਇਨਵੈਸਟਮੈਂਟ ਨਹੀਂ ਜਾਣਗੀਆਂ ਪ੍ਰਾਪਰਟੀਆਂ ਨਹੀਂ ਖਰੀਦੀਆਂ ਜਾਣਗੀਆਂ ਤੇ ਤੁਸੀਂ ਹੋਰ ਖਰਾਬ ਕਰੋਗੇ ਠੀਕ ਹੈ ਇਟ ਹੈਜ਼ ਟੂ ਬੀ ਵੈਰੀ ਫੇਅਰ ਇਟ ਹੈਜ਼ ਟੂ ਬੀ ਵੈਰੀ ਬੈਲੈਂਸਡ ਇੱਕ ਗਰੁੱਪ ਇਹ ਕਹੇਗਾ ਜੀ ਮਾਰਕੀਟ ਗਿਰਨੀ ਚਾਹੀਦੀ ਹੈ ਜ਼ਬਰਦਸਤ ਇੱਕ ਗਰੁੱਪ ਕਹੇਗਾ ਜੀ ਮਾਰਕੀਟ ਵਧਣੀ ਚਾਹੀਦੀ ਹੈ ਇੱਕ ਗਰੁੱਪ ਇਹ ਕਹੇਗਾ ਜੀ ਇਹ ਬੈਲੈਂਸ ਰਹਿਣੀ ਚਾਹੀਦੀ ਹੈ ਐਂਡ ਬੈਲੈਂਸ ਇਜ਼ ਦਾ ਬੈਸਟ ਵੇ ਮੈਂ ਨਾ ਹੀ ਸਾਕੀ ਚਾਹ ਕੇ ਰੀਅਲ ਸਟੇਟ ਗਿਰਨੀ ਚਾਹੀਦੀ ਹੈ ਮੈਂ ਨਾ ਹੀ ਸਾਕੀ ਚਾਹ ਕੇ ਰੀਅਲ ਸਟੇਟ ਬਹੁਤ ਵਧਣੀ ਚਾਹੀਦੀ ਹੈ ਇਟ ਹੈਜ਼ ਟੂ ਬੀ ਬੈਲੈਂਸਡ ਕਿਉਂਕਿ ਅਗਰ ਮਾਰਕੀਟ ਗਿਰ ਗਈ ਬੈਲੈਂਸ ਅਗਰ ਰੀਅਲ ਸਟੇਟ ਮਾਰਕੀਟ ਗਿਰ ਗਈ ਇਹ ਪੂਰੀ ਇਕਾਨਮੀ ਨੂੰ ਇੱਕ ਪਾਸੇ ਲੈ ਜਾਏਗੀ ਦੇਖੋ ਆਲਮੋਸਟ 1/3 ਅਸੀਂ ਡਿਪੈਂਡ ਕਰ ਰਹੇ ਹਾਂ ਸਾਡੀ ਇਕਾਨਮੀ ਰੀਅਲ ਸਟੇਟ ਉੱਤੇ ਔਰ ਅਗਰ ਇਹ ਵੱਧ ਗਈ ਤੇ ਹੋਰ ਕ੍ਰਾਈਸਿਸ ਹੋ ਜਾਏਗਾ ਰੁਕਣਾ ਬਹੁਤ ਜ਼ਰੂਰੀ ਹੈ ਇਹਦਾ ਜਦਕਿ ਇਹ ਜਿਹੜੇ ਕੈਪੀਟਲ ਗੇਨ ਚੇਨ ਵਾਲਾ ਇਹਨਾਂ ਨੇ 66% ਵਾਲਾ ਸਾਰਾ ਚੱਕਰ ਚਲਾ ਦਿੱਤਾ ਹੈਗਾ ਅਲੱਗ ਅਲੱਗ ਜਿਸ ਤਰ੍ਹਾਂ CFIB ਕੈਨੇਡੀਅਨ ਫੈਡਰੇਸ਼ਨ ਆਫ ਇੰਡੀਅਨ ਬਿਜ਼ਨਸ ਉਹਨਾਂ ਨੇ ਆਪਣਾ ਕਿਹਾ ਕਿ ਅਰਾਊਂਡ 100,000 ਰਿਪ੍ਰੈਜੈਂਟ ਕਰਦੇ ਨੇ ਉਹ ਕਹਿ ਰਹੇ ਕਾਊਂਟਰ ਪ੍ਰੋਡਕਟਿਵ ਹੈਗਾ ਜੋ ਵੀ ਇਹਨਾਂ ਨੇ ਕਿਹਾ ਹੈਗਾ ਅਲੱਗ ਅਲੱਗ ਕੈਨੇਡੀਅਨ ਮੈਨੂਫੈਕਚਰ ਐਕਸਪੋਰਟਰਸ ਨੇ ਕਿਹਾ ਹੈਗਾ ਕਿ ਇਹ ਬਿਲਕੁਲ ਸਾਡੇ ਅਗੇ ਜਾ ਰਿਹਾ ਬੈਂਕਰਪਸੀ ਲੈ ਕੇ ਜਾਏਗਾ ਸਕਾਸ਼ੀਆ ਬੈਂਕ ਇਕਾਨੋਮਿਸਟ ਇਹ ਗੱਲਾਂ ਕਰ ਰਹੇ ਨੇ ਕਿ ਮਤਲਬ ਤੁਸੀਂ ਯੂ ਨੇਮ ਇਟ ਐਵਰੀਬਡੀ ਇਜ਼ ਅਗੇਂਸਟ ਦਿਸ ਕੈਪੀਟਲ ਗੇਨ ਐਂਡ ਆਲ ਦੀਸ ਥਿੰਗਸ ਔਰ ਪਲੱਸ ਕਈ ਚੀਜ਼ਾਂ ਉਹਨਾਂ ਨੇ ਮੈਂ ਨਾ ਇੱਕ ਕਿਸਮ ਨਾਲ ਉਹ ਕੈਰਟ ਦਿਖਾਉਣ ਵਾਲੀ ਗੱਲ ਹੁੰਦੀ ਹੈ ਨਾ ਕੈਰਟ ਦਿਖਾਤੀ ਉਹਨਾਂ ਨੇ ਕਿ ਲੋ ਜੀ ਐ ਲੋ ਔਰ ਇਹ ਨਹੀਂ ਪਤਾ ਕਿ ਕਰਜ਼ੇ ਨੇ ਲੈ ਬੈਠੇ ਤੁਸੀਂ ਉਹਦਾ ਤੁਹਾਡਾ ਵਿਆਜ ਹੀ ਵੀਕਲੀ 1 billion ਹੈਗਾ ਤੇ 54 billion ਸਾਲ ਦਾ ਅਗਰ ਇੰਟਰਸਟ ਹੀ ਗਵਰਨਮੈਂਟ ਦੇਣਾ ਪੈ ਰਿਹਾ ਤੇ ਇਹ ਸੋਚ ਰਹੇ ਨੇ ਕਿ ਕੈਪੀਟਲ ਗੇਨ ਤੋਂ ਤੇ ਇਧਰ ਉਧਰੋਂ ਲੈ ਕੇ ਅਸੀਂ ਹੁਣ ਵੇਕੈਂਟ ਹਾਊਸ ਵਾਲੇ ਜਿਹੜੇ ਆਏ ਨੇ ਲੋਕਾਂ ਨੂੰ ਨੋਟਿਸ ਸਾਰੇ ਨੇ ਜ਼ਬਰਦਸਤ ਫਿਰ ਹੁਣ ਉਹ ਸਾਰੇ ਫਾਈਲ ਕਰ ਰਹੇ ਨੇ ਕਿ ਜੀ ਨਹੀਂ ਗਲਤ ਹੈ ਜੀ ਅਸੀਂ ਮਿਸ ਕਰ ਗਏ ਜੀ ਉਹ ਪੈਨਲਟੀਆਂ ਦੇ ਭਰੋਸੇ ਬੈਠੇ ਨੇ $25 ਪੈਨਲਟੀ $30 ਪੈਨਲਟੀ ਚਲੋ ਲੈ ਲਾਂਗੇ ਕੋਈ ਗੱਲ ਨਹੀਂ ਦਿਸ ਇਜ਼ ਆਲ ਨੌਨਸੈਂਸ ਗੋਇੰਗ ਔਨ ਆਈ ਥਿੰਕ
ਦੇਖੋ ਕੱਲ ਡਾਕਟਰਸ ਨੇ ਵੀ ਇਹਨਾਂ ਨੂੰ ਰਿਟਰਨ ਭੇਜਿਆ ਪੀਕੇ ਜੀ ਤੁਸੀਂ ਤਾਂ ਸਾਰੀ ਖਬਰ ਪੜ੍ਹਦੇ ਹੋ ਜਾਣਦੇ ਹੋ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਕਿਉਂਕਿ ਡਾਕਟਰਸ ਉਹ ਕਹਿੰਦੇ ਅਸੀਂ ਇੰਨਾ ਕੰਮ ਕਰਦੇ ਹਾਂ ਸਾਰੀ ਉਮਰ ਪਰ ਪੈਨਸ਼ਨ ਤੇ ਸਾਨੂੰ ਕੋਈ ਲੱਗਦੀ ਨਹੀਂ ਅਸੀਂ ਆਪਣਾ ਪ੍ਰਾਈਵੇਟ ਸਾਡੀ ਇਨਕਾਰਪੋਰੇਸ਼ਨ ਹੁੰਦੀ ਹੈ ਉਹਦੇ 'ਚ ਅਸੀਂ ਪ੍ਰੋਪਰਟੀ 'ਚ ਇਨਵੈਸਟ ਕਰਦੇ ਹਾਂ ਠੀਕ ਹੈ ਤੇ ਉਹ ਵੀ ਰੀਅਲ ਸਟੇਟ 'ਚ ਇਨਵੈਸਟ ਕਰਦੇ ਆ ਉਹ ਕਹਿੰਦੇ ਵੀ ਸਾਨੂੰ ਵੀ ਇਹਨਾਂ ਨੇ ਤੁਸੀਂ ਇੰਨਾ 2/3 ਲਗਾ ਤਾ ਗੇਨ ਕੈਪੀਟਲ ਟੈਕਸ ਤੇ ਵੈਸੇ ਹੀ 50% ਪਹਿਲਾਂ ਹੀ ਬੜਾ ਜ਼ਿਆਦਾ ਸੀ ਤੇ ਉਹ ਫਿਰ ਸਾਡਾ ਸਿਲਸਿਲਾ ਕਿੱਦਾਂ ਚੱਲੇਗਾ ਇਹਨੂੰ ਤੁਸੀਂ ਵਾਪਸ ਲਓ ਸੋ ਹਰ ਪਾਸੇ ਮਤਲਬ
ਮੈਂ ਇੱਕ ਗੱਲ ਹੋਰ ਦੱਸਣਾ ਚਾਹੂੰਗਾ ਤੁਹਾਡੇ ਚੈਨਲ ਦੇ ਮਾਫਤ ਕਿ ਕਈ ਲੋਕ ਇਸ ਗੱਲ ਸਮਝ ਬੈਠੇ ਨੇ ਕਿ ਉਹਨਾਂ ਨੂੰ ਜਿਹੜੀ ਆਕੂਪੈਂਸੀ ਆ ਰਹੀ ਹੈ ਤੇ ਉਹ ਬੜੇ ਹੈਰਾਨ ਹੋ ਰਹੇ ਨੇ ਕਿ ਅਸੀਂ ਤਾਂ ਸੋਚਿਆ ਸੀ ਆਕੂਪੈਂਸੀ ਫੀਸ ਹੋਏਗੀ ਸਪੋਜ਼ ਕਰੋ ਐਗਜ਼ਾਮਪਲ ਦੇ ਰਹੇ ਹਾਂ ਇੱਕ ਆਕੂਪੈਂਸੀ ਫੀਸ 2 bedroom ਦੇ ਅੰਦਰ ਹੋਏਗੀ $2,000-3,000 ਮੰਥਲੀ ਤੇ ਹੁਣ ਸਾਨੂੰ ਆ ਗਿਆ ਨੋਟਿਸ $5,000 ਮੰਥਲੀ ਆਈ ਐਮ ਸ਼ੌਕਡ ਆਈ ਐਮ ਸਰਪ੍ਰਾਈਜ਼ ਇਹੋ ਜਿਹੇ ਬੜੇ ਮੈਸੇਜ ਆਉਂਦੇ ਨੇ ਮੈਨੂੰ ਕਈ ਮੇਰੇ ਕਲਾਇੰਟ ਦੇ ਕਈ ਦੂਜੇ ਕਲਾਇੰਟ ਦੇ ਮੈਂ ਉਹਨਾਂ ਨੂੰ ਬੜਾ ਕਲੀਅਰ ਕਹਿ ਰਿਹਾ ਕਿ ਸ਼ੌਕ ਵਾਲੀ ਕੋਈ ਗੱਲ ਤੇ ਚਲੋ ਤੁਸੀਂ ਜੋ ਕਹਿ ਲਓ ਪਰ ਇਹਦੇ ਅੰਦਰ ਇੱਕ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਜਿਹੜੀ ਕਿ ਤੁਹਾਡੇ ਮਾਫਤ ਮੈਂ ਸਾਰਿਆਂ ਨੂੰ ਸਮਝਾ ਦੇਣਾ ਚਾਹੁੰਦਾ ਕਈਆਂ ਨੂੰ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਕਲੀਅਰ ਕਰਦੇ ਹਾਂ ਜਿਹੜੀ ਆਕੂਪੈਂਸੀ ਫੀਸ ਹੁੰਦੀ ਹੈ ਉਹ ਤਿੰਨ ਚੀਜ਼ਾਂ ਨਾਲ ਦੇ ਉੱਤੇ ਜਾਂਦੀ ਹੈ ਆਕੂਪੈਂਸੀ ਦੇ ਮਤਲਬ ਹੈ ਕਾਂਡੋ ਫੀਸ ਜਿਹੜੀ ਕਿ ਮਤਲਬ ਕਿ ਕਲੋਜਿੰਗ ਤੋਂ ਪਹਿਲੇ ਤੁਹਾਨੂੰ ਚਾਬੀ ਜਿਹੜੀ ਮਿਲ ਜਾਂਦੀ ਉਹਦੇ ਉੱਤੇ ਤੁਹਾਨੂੰ ਦੋ ਚਾਰ ਮਹੀਨੇ ਜਿਹੜਾ ਦੇਣਾ ਪੈਂਦਾ ਤੁਹਾਡੇ ਐਗਰੀਮੈਂਟ ਵਿੱਚ ਕਲੀਅਰ ਲਿਖਿਆ ਹੋਏਗਾ ਬਿਲਡਰ ਨੇ ਕਿ ਪ੍ਰਾਈਮ ਪਲੱਸ 0.75 ਅਸੀਂ ਇੰਟਰਸਟ ਲਾਂਗੇ ਜਿਹੜਾ ਬੈਲੈਂਸ ਹੋਏਗਾ ਜਾਂ 0.1 ਲਾਂਗੇ ਜਾਂ 0.5 ਲਾਂਗੇ ਪਹਿਲੇ ਉਹਨੂੰ ਤੁਸੀਂ ਪੜ੍ਹ ਲਓ ਉਹਦੇ ਬਾਅਦ ਉਹ ਲੈਂਦੇ ਨੇ ਤੁਹਾਡੇ ਕੋਲ ਕਾਂਡੋ ਫੀਸ ਜਿਹੜੀ ਹੁੰਦੀ ਹੈ ਮੰਥਲੀ ਮੇਨਟੇਨੈਂਸ ਫੀਸ ਉਹਦੇ ਬਾਅਦ ਲੈਂਦੇ ਨੇ ਅਪਰੋਕਸੀਮੇਟ 1% ਲਗਾ ਲੈਂਦੇ ਅੰਦਾਜ਼ਾ ਪ੍ਰੋਫਿਟ ਟੈਕਸ ਦਾ ਉਹਦਾ ਤੁਹਾਡੇ ਕੋਲ ਲੈ ਲੈਂਦੇ ਨੇ ਫਰਕ ਇਸ ਕਰਕੇ ਨਜ਼ਰ ਆ ਰਿਹਾ ਡੇਢ ਡੇਢ ਦੋ ਦੋ ਹਜ਼ਾਰ ਦਾ ਕਿਉਂਕਿ ਜਿਸ ਵਕਤ ਇਹਨਾਂ ਲੋਕਾਂ ਨੇ ਬੁੱਕ ਕਰਾਇਆ ਸੀਗਾ ਉਸ ਵਕਤ ਜਿਹੜਾ ਪ੍ਰਾਈਮ ਸੀਗਾ ਮੰਨ ਕੇ ਚਲੋ 0.5 ਸੀ ਜਾਂ 0.75 ਸੀ ਜਾਂ 1% ਸੀ ਚਲੋ 1% ਦੇ ਉੱਤੇ ਅਗਰ ਉਹ 0.75 ਲਗਾਉਂਦੇ ਨੇ ਤੇ ਉਹਨਾਂ ਦਾ ਇੰਟਰਸਟ ਉਸ ਵਕਤ ਬਣਦਾ ਸੀ 1.75 ਤੇ ਕੈਲਕੂਲੇਟ ਕਰਕੇ ਲੋਕ ਬੈਠੇ ਹੋਏ ਸੀਗੇ ਅੱਜ ਪ੍ਰਾਈਮ ਜਿਹੜਾ ਚਲਾ ਗਿਆ ਮੰਨ ਲਓ 7.2 7 ਹੀ ਮੰਨ ਲਓ ਚਲੋ ਕੁਛ ਵੀ ਨਾ ਕਰੋ ਤੇ 8 ਬਣ ਗਿਆ ਪਲੱਸ 1 ਐਡ ਕਰੋਗੇ ਜਾਂ 0.75 ਐਡ ਕਰੋਗੇ 7.25 ਤੋਂ 0.75 ਐਡ ਕਰੋਗੇ 8 ਬਣ ਗਿਆ ਹੁਣ ਤੁਹਾਨੂੰ 8% ਇੰਟਰਸਟ ਬੈਲੈਂਸ ਦੇ ਉੱਤੇ ਦੇਣਾ ਪੈ ਰਿਹਾ ਅਗਰ ਤੁਸੀਂ ਬੈਲੈਂਸ 5 ਲੱਖ ਦੇਣਾ ਸੀਗਾ ਤਾਂ ਉਹਦੇ ਉੱਤੇ ਤੁਹਾਨੂੰ 8% ਇੰਟਰਸਟ ਦੇਣਾ ਪੈ ਰਿਹਾ ਸਾਲ ਦਾ 40,000 ਯਾਨੀ ਕਿ ਮਹੀਨੇ ਦਾ 3200 ਤੋਂ ਤੁਹਾਡਾ ਉਹੀਓ ਬਣ ਗਿਆ 3,000 ਟੋਟਲ ਤੁਹਾਡੀ ਆਕੂਪੈਂਸੀ ਫੀਸ ਸੀ ਉਹਦੇ ਉੱਤੇ ਤੁਸੀਂ ਅਗਰ ਪ੍ਰੋਫਿਟ ਟੈਕਸ ਔਰ ਕੌਂਡ ਵੀ ਲਗਾਓਗੇ ਤਾਂ 4,000 ਤੋਂ ਚਲਾ ਗਿਆ ਇਸ ਕਰਕੇ ਆਈ ਨੋ ਯੂ ਆਰ ਸ਼ੌਕਡ ਬਟ ਇਟ ਇਜ਼ ਅ ਫੈਕਟ ਕਿਉਂਕਿ ਐਗਰੀਮੈਂਟ ਲਿਖਿਆ ਹੈ ਕਿ ਬਿਲਡਰ ਪ੍ਰਾਈਮ ਪਲੱਸ ਦੇ ਉੱਤੇ ਤੁਹਾਡੇ ਕੋਲ ਬੈਲੈਂਸ ਇੰਟਰਸਟ ਲੇਗਾ ਔਰ ਇਹ ਫੈਕਟ ਹੈ ਇਸ ਚੀਜ਼ ਨੇ ਵੀ ਲੋਕਾਂ ਨੂੰ ਮਾਰਤਾ ਹੈ ਯੁੱਧ ਜੀ ਜਿਸ ਵਕਤ ਇਹ ਚੀਜ਼ਾਂ ਆਉਂਦੀਆਂ ਨਾ ਤੇ ਕੀ ਹੁੰਦਾ ਕਿ ਕਈ ਵਾਰ ਕਹਾਵਤ ਹੈ ਕਿ ਦੁਖੀ ਆਦਮੀ ਕਿਸੇ ਹੋਰ ਗੱਲ ਤੋਂ ਹੋਇਆ ਹੁੰਦਾ ਬਲੇਮ ਫਿਰ ਦੂਜਿਆਂ ਨੂੰ ਲਗਾਉਣਾ ਸ਼ੁਰੂ ਕਰ ਦਿੰਦਾ ਹੈਗਾ ਕਿਉਂਕਿ ਉਹ ਪਰੇਸ਼ਾਨ ਹੋਇਆ ਪਿਆ ਕਲੋਜਿੰਗ ਕਰ ਨਹੀਂ ਪਾ ਰਿਹਾ ਆਕੂਪੈਂਸੀ ਲੈ ਰਹੀ ਤੇ ਉਸ ਤੋਂ ਮਹੀਨੇ ਦੇ 4,000 ਫੀਸ ਆ ਗਈ ਉਹਨਾਂ ਨੂੰ ਮੈਂ ਸਮਝਾਉਣਾ ਚਾਹੁੰਦਾ ਕਿ ਇਹ ਫੀਸ ਇਜ਼ ਓਨਲੀ 3-4 ਮੰਥਸ ਉਹਦੇ ਬਾਅਦ ਜਦ ਕਲੋਜਿੰਗ ਹੋਏਗੀ ਤੇ ਇਹ ਚੀਜ਼ ਚਲੀ ਜਾਏਗੀ ਫਿਰ ਤੁਸੀਂ ਆਪਣੇ ਬੈਂਕ ਤੋਂ ਲੋਨ ਲਓ ਜਿਹੜਾ 4.9% ਲੈ ਕੇ ਦੈਨ ਇਟ ਵਿਲ ਕਮ ਡਾਊਨ ਇਹ ਗੱਲ ਮੈਂ ਗਲਾਂ ਗਲਤ ਮੈਨੂੰ ਅਚਾਨਕ ਯਾਦ ਆ ਗਈ ਇਹ ਫਰਸਟ੍ਰੇਸ਼ਨ ਜਿਹੜੀ ਹੈ ਨਾ ਉਹ ਫਿਰ ਬੰਦੇ ਨੂੰ 10 ਗੱਲਾਂ ਹੋਰ ਲੱਭ ਦਿੰਦੀ ਹੈ ਉਹ ਕਹਿੰਦੇ ਨਾ ਪੰਜਾਬੀ ਦੀ ਕਹਾਵਤ ਹੈਗੀ ਆਟਾ ਗੁੰਦੀ ਹਿਲਦੀ ਕਿਉਂ ਬਈ ਲੜਾਈ ਗਰ ਕਰਨੀ ਹੈ ਤੇ ਤੂੰ ਆਟਾ ਗੁੰਨ ਰਹੀ ਹੈ ਤੇ ਹਿਲ ਕਿਉਂ ਰਹੀ ਹੈ ਬਈ ਉਹ ਤਾਂ ਹਿਲਣਾ ਹੀ ਪਏਗਾ ਤੇ ਇਹ ਵਾਲੀ ਗੱਲ ਹੈਗੀ ਕਿ ਬਈ ਇਹ ਫਰਸਟ੍ਰੇਸ਼ਨ ਲੋਕਾਂ ਨੂੰ ਬਹੁਤ ਜ਼ਿਆਦਾ ਹੋਈ ਪਈ ਇਸ ਵਕਤ ਬਿਕੋਜ਼ ਆਫ ਦੇ ਕਾਂਟ ਅਫੋਰਡ ਦੇ ਕਾਂਟ ਗੈਟ ਮੌਰਗੇਜ ਉਹ ਜੋਬ ਚਲੀ ਗਈਆਂ ਜਾਂ ਟਰੈਕਿੰਗ ਵਾਲੇ ਮੇਰੇ ਕੋਈ ਭਰਾ ਨੇ ਉਹਨਾਂ ਦੀ ਜੋਬਸ ਵਗੈਰਾ ਬਿਲਕੁਲ ਠੀਕ ਹੈ ਚਲੀ ਗਈ ਹੈ ਜਾਂ ਇਨਕਮ ਘੱਟ ਹੋ ਗਈ ਜੋਬ ਜਾਣਾ ਛੱਡੋ ਉਹਨਾਂ ਦੇ ਟ੍ਰਿਪ ਘੱਟ ਹੋ ਗਏ ਉਹਨਾਂ ਦੀ ਇਨਕਮ ਘੱਟ ਹੋ ਗਈ ਇਹ ਫਰਸਟ੍ਰੇਸ਼ਨ ਹਰ ਬੰਦੇ ਅੰਦਰ ਬਣੀ ਪਈ ਹੈ ਵੱਡੇ ਵੱਡੇ ਬਿਜ਼ਨਸਮੈਨ ਮੈਂ ਦੇਖੇ ਨੇ ਉਹ ਪੇਮੈਂਟਾਂ ਨਹੀਂ ਦੇ ਪਾ ਰਹੇ ਵੱਡੇ ਵੱਡੇ ਬਿਜ਼ਨਸਮੈਨ ਉਹ ਮੰਗ ਰਹੇ ਨੇ ਤੁਸੀਂ ਥੋੜਾ ਐਡਵਾਂਸ ਦੇ ਸਕਦੇ ਹੋ ਜੀ ਤੁਹਾਨੂੰ ਅਸੀਂ ਡਿਸਕਾਊਂਟ ਦੇ ਦਿਆਂਗੇ ਚਲੋ ਰੱਬ ਦਾ ਆਸ਼ੀਰਵਾਦ ਹੈ ਮੇਰੇ ਵਰਗੇ ਕੁਛ ਹੋਣਗੇ ਜਿਹੜੇ ਕਿ ਥੋੜਾ ਜਿਹਾ ਗਰਦਨ ਅੰਦਰ ਕਰਕੇ ਚੱਲਦੇ ਨੇ ਥੋੜਾ ਸੰਭਲ ਕੇ ਚੱਲਦੇ ਨੇ ਅਸੀਂ ਇਹਨਾਂ ਨੂੰ ਐਡਵਾਂਸ ਵੀ ਦੇ ਦਈਏ ਪਰ ਸਾਰੇ ਤੇ ਯੁੱਧਵੀਰ ਨਹੀਂ ਹੁੰਦੇ ਹਰ ਆਦਮੀ ਯੁੱਧਵੀਰ ਨਹੀਂ ਹੈਗਾ ਜਿੱਦਾਂ ਤੁਸੀਂ ਬਲਾਈਂਡਲੀ ਫੇਥ ਕਰ ਸਕਦੇ ਹੋ ਔਰ ਯੁੱਧਵੀਰ ਨੂੰ ਚਾਹੀਦੇ ਵੀ ਨਹੀਂ ਪਰ ਤੁਸੀਂ ਦੇ ਵੀ ਨਹੀਂ ਸਕਦੇ ਡਰ ਲੱਗਦਾ ਜਿਹੜਾ ਬੰਦਾ ਐਡਵਾਂਸ ਮੰਗ ਰਿਹਾ 6 ਮਹੀਨੇ ਦਾ ਜਾਂ ਜਿਹੜਾ ਬੰਦਾ ਕਹਿੰਦਾ ਯਾਰ $1,00,000 ਐਡਵਾਂਸ ਦੇ ਦਿਓ ਜਦੋਂ ਬਾਅਦ ਕਰ ਲਾਂਗੇ ਇਹ ਨਹੀਂ ਪਤਾ ਕਿ ਉਹ ਚੱਲੇਗਾ ਕਿ ਨਹੀਂ ਚੱਲੇਗਾ ਪਤਾ ਨਹੀਂ ਉਹ ਬੰਦ ਹੀ ਹੋ ਗਿਆ ਨਾ ਬਹਿ ਜਾਏ ਕਿਧਰੇ ਤੇ ਇਹ ਚੀਜ਼ ਅਸੀਂ ਰੋਜ਼ ਦੇਖ ਰਹੇ ਹਾਂ ਔਰ ਬਹੁਤ ਮੂਡ ਖਰਾਬ ਹੋਇਆ ਪਿਆ ਇਹ ਚੀਜ਼ ਦੇਖ ਕਰ ਜੀ ਯੁੱਧਵੀਰ ਜੀ
ਜੀ ਪੀ ਕੇ ਜੀ ਮੈਂ ਇਹੀ ਗੱਲ ਕਹਾਂਗਾ ਕਿ ਜਿਨ੍ਹਾਂ ਨੇ ਤੇ ਪੀ ਕੇ ਜੀ ਤੋਂ ਲਿਆ ਤੇ ਉਹ ਤੇ ਫਿਰ ਵੀ ਉਹਨਾਂ ਦਾ ਬਚਾਅ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਫੌਰਨ ਰਿਜੈਕਟ ਕਰ ਦਿੰਦੇ ਹੋ ਕਿ ਜੇ ਕੋਈ ਬੰਦਾ ਕਹੇ ਜੀ ਮੇਰੇ ਪੇਪਰ ਬਣਾ ਦਿਓ ਯੇ ਕਰ ਦੋ ਉਹ ਕਰ ਦੋ ਜੇ ਜੇਬ ਚ ਪ੍ਰੋਪਰ ਸੇਵਿੰਗ ਨਹੀਂ ਹੈ ਪ੍ਰੋਪਰ ਡਿਸਿਪਲਿਨਡ ਨਹੀਂ ਹੈ ਬੰਦਾ ਤੇ ਤੁਸੀਂ ਉਹਨੂੰ ਕਹਿੰਦੇ ਹੋ ਕਿ ਨਹੀਂ ਭਾਈ ਤੁਸੀਂ ਪਹਿਲਾਂ ਡਿਸਿਪਲਿਨ ਹੋ ਫਿਰ ਤੁਹਾਨੂੰ ਘਰ ਲੈ ਕੇ ਦੇਵਾਂਗੇ ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ ਹੋਰ ਡਿਸਿਪਲਿਨ ਦਿਖਾਓ ਹੋਰ ਸੇਵਿੰਗ ਕਰੋ ਫਿਰ ਤੁਹਾਡੀ ਇਨਵੈਸਟਮੈਂਟ ਕਰਾਵਾਂਗੇ ਤੇ ਜਿਹੜੇ ਲੋਕ ਨੇ ਜਲਦੀਬਾਜ਼ੀ ਕਰਵਾਤਾ ਹੈ ਜੀ ਚਲੋ ਜੀ ਆਓ ਜੀ ਬੰਦਾ ਆਇਆ ਤੇ ਕਹਿੰਦਾ ਲਓ ਜੀ ਕਰ ਲੈ ਲਓ ਫਟਾਫਟ ਚਲੋ ਜੀ ਫਸਟ ਟਾਈਮ ਹੋਮ ਬਾਇਰ ਹੋ ਲਓ ਜੀ ਚੱਕੋ ਜਾਂ ਤੁਸੀਂ ਇਨਵੈਸਟਮੈਂਟ ਕਰਨੀ ਹੈ ਫਟਾਫਟ ਕਰ ਲਓ ਕੱਲ ਮਿਲਣਾ ਹੀ ਨਹੀਂ ਹੈ ਜੀ ਇਹ ਬਸ ਅੱਜ ਮਿਲ ਜਾਏਗਾ ਕੱਲ ਮਿਲਣਾ ਹੀ ਕੁਛ ਉਹ ਜੀ ਥਿਊਰੀ ਉਹ ਤੇ ਸਰ ਇਸ ਵੇਲੇ ਬੰਦੇ ਬੜੇ ਇਸ ਵੇਲੇ ਕਈ ਪਰੇਸ਼ਾਨੀ ਚ ਇਸ ਵੇਲੇ ਆਏ ਹੋਏ ਨੇ ਇਸ ਵੇਲੇ ਬੰਦੇ
ਮੈਂ ਮੇਰੇ ਆਫਿਸ ਅੰਦਰ ਮੀਟਿੰਗ ਹੁੰਦੀ ਹੈ ਨਾ ਜੀ ਸਾਡੇ ਕੋਲ ਵੀ ਇੱਥੇ ਕੁਛ ਐਵੇਂ ਜਿਹੇ ਕੇਸਿਸ ਹੈਗੇ ਨੇ ਜਿਹਦੇ ਅੰਦਰ ਕਿ ਉਹਨਾਂ ਦੇ ਹਾਲਾਤ ਬਦਲ ਗਏ ਦੇ ਆਰ ਵੈਰੀ ਸਿੰਸੀਅਰ ਬਟ ਹਾਲਾਤ ਬਦਲ ਗਏ ਇੱਕ ਡਿਸੇਬਿਲਟੀ ਦਾ ਕੇਸ ਮੇਰੇ ਸਾਹਮਣੇ ਆਇਆ ਤੇ ਬਹੁਤ ਦੁੱਖ ਹੋਇਆ ਮਤਲਬ ਇੰਨਾ ਦੁੱਖ ਹੋਇਆ ਕਿ ਮੇਰਾ ਅਸਿਸਟੈਂਟ ਮੇਰੇ ਵਾਸਤੇ ਪਾਣੀ ਪੂਣੀ ਲੈ ਕੇ ਆਇਆ ਉਹ ਬੱਚੀ ਸਾਹਮਣੇ ਬੈਠੀ ਹੈ, ਮੇਰੇ ਵਾਸਤੇ ਬੱਚੀ ਹੈ 40 ਸਾਲ ਦੀ, ਨਾਲ ਉਹਦਾ ਹਸਬੈਂਡ ਬੈਠਾ ਹੈ, ਡਿਸੇਬਿਲਟੀ ਵਾਲੀ ਕਹਾਣੀ ਆ ਗਈ, ਬਹੁਤ ਦੁੱਖ ਹੋਇਆ ਤੇ ਮੈਂ ਕਹਿਤਾ, ਮੇਰੇ ਨਾਲ ਮੇਰਾ ਮੋਰਗੇਜ ਏਜੰਟ ਵੀ ਬੈਠਾ ਸੀਗਾ, ਮੈਂ ਕਿਹਾ ਬੱਚੇ ਕਿੰਨਾ ਮਾਇਨੇ ਸਾ ਮਹੀਨੇ ਦਾ, ਕਿਉਂਕਿ ਇੰਟਰਸਟ ਜ਼ਿਆਦਾ, ਉਹਨੇ ਕੈਲਕੂਲੇਟ ਕੀਤਾ ਅਰਾਊਂਡ 1300, ਮੈਂ ਕਿਹਾ ਆਪਣੇ ਅਸਿਸਟੈਂਟ ਨੂੰ ਲਿਖ ਕੇ ਦੇ ਦਿਓ ਜੀ, ਇਹਦਾ ਸਾਰਾ ਮਾਇਨਸ ਮੈਂ ਦਿੰਦਾ ਰਹਾਂਗਾ ਜਦ ਤੱਕ ਪ੍ਰਾਪਰਟੀ ਨਹੀਂ ਵਿਕਦੀ ਜਾਂ ਜਦ ਤੱਕ ਪਾਇਲਟ ਪਲੱਸ ਨਹੀਂ ਹੋ ਜਾਂਦਾ, ਇਟ ਕਮ ਟੂ 30-40,000. ਉਹਨੇ ਕਿਹਾ ਕਿਉਂ, ਮੈਂ ਕਿਹਾ ਯਾਰ ਦਿਸ, ਉਹ ਬੱਚਾ ਰੋਣ ਲੱਗ ਪਿਆ, ਇਹ ਐਵੇਂ ਜਿਹੇ ਕੇਸ ਰੋਜ਼ ਆ ਰਹੇ ਨੇ, ਪਰ ਦੂਜੇ ਪਾਸੇ ਇਹੋ ਜਿਹੇ ਵੀ ਕੇਸ ਆ ਰਹੇ ਨੇ ਜਿਹੜੇ ਥੋੜੇ ਮਕਾਰ ਨੇ, ਮਤਲਬ ਸਭ ਕੁਝ ਠੀਕ ਠਾਕ ਹੈ, ਸਭ ਕੁਝ ਠੀਕ ਠਾਕ ਹੈ, ਲੇਕਿਨ ਫਰਸਟ੍ਰੇਟ ਨੇ, ਮਕਾਰ ਨਹੀਂ ਕਹੋ, ਚਲੋ ਫਰਸਟ੍ਰੇਟ ਕਹਿ ਲੋ, ਕਿ ਵੀ ਉਹ ਉਹਨਾਂ ਨੂੰ ਦੁੱਖ ਹੋ ਰਿਹਾ ਕਿ ਇੰਨਾ ਜ਼ਿਆਦਾ ਇੰਟਰਸਟ, ਇੰਨਾ ਜ਼ਿਆਦਾ ਇਹ, ਪਰ ਇਹ ਦੇਖਣਾ ਪੈਂਦਾ ਅਭੀ ਹੁਣ ਪਿੱਛੇ ਵੀ ਕੇਸ ਇਸ ਤਰ੍ਹਾਂ ਨਿਕਲਿਆ, ਮੈਂ ਆਪਣੀ ਵਡਾਈ ਨਹੀਂ ਕਰ ਰਿਹਾ, ਪਰ ਮੈਂ ਸੈਂਸਿਟਿਵ ਜਿਹਾ ਮੈਟਰ ਹੋਇਆ ਪਿਆ ਤੇ ਉਹਦਾ ਵੀ ਕੇਸ ਬੜਾ ਵਿਗੜ ਗਿਆ ਸੀਗਾ, ਨਾਟ ਬਿਕੋਜ਼ ਆਫ ਦੇਅਰ ਫਾਲਟ, ਦੇ ਆਰ ਮਾਈ ਕਲਾਇੰਟ, ਲੇਕਿਨ ਉਹਨਾਂ ਦੇ ਹਾਲਾਤ ਐਸੇ ਬਦਲ ਗਏ, ਵੈਰੀ ਸਿੰਸੀਅਰ, ਤੇ ਉਹਨਾਂ ਨੇ ਕਿਹਾ ਯਾਰ ਰੱਖੋ ਲਾਸਟ ਮੈਂ ਅਗਰ ਹੁੰਦਾ ਤਾਂ ਸਾਰਾ ਮੈਨੂੰ ਦਿਓ, ਯਾਰ ਗੱਲ ਖਤਮ ਹੋ ਗਈ, ਮੈਂ ਆਪਣੇ ਬੇਟੇ ਨੂੰ ਵੀ ਕਹਿਤਾ ਕਿ ਵੀ ਇਹ ਸੋਚ ਲਾਂਗੇ, 3-4 ਮਹੀਨੇ ਕੋਈ ਕਮਿਸ਼ਨ ਮਿਲੀ ਨਹੀਂ ਸਾਨੂੰ, ਕਹਾਣੀ ਖਤਮ ਹੋ ਗਈ, ਰੱਬ ਨੇ ਬੜਾ ਦਿੱਤਾ ਹੋਇਆ, ਮੈਂ ਸੋਚ ਰਿਹਾ ਕਿ ਸਾਡੇ ਆਫਿਸ ਚ ਵੀ ਅਗਰ 2-4 ਕੇਸ ਇਹੋ ਜਿਹੇ ਆ ਰਹੇ ਨੇ ਜਿਹੜੇ ਕਿ ਵੈਰੀ ਸਿੰਸੀਅਰ ਸੀਰੀਅਸ ਕੇਸ ਨੇ, ਮਤਲਬ ਕਿ ਜੈਨੂਅਨ ਕੇਸ ਨੇ, ਤੇ ਬਾਕੀ ਜਗ੍ਹਾ ਕੀ ਹੁੰਦਾ ਹੋਏਗਾ ਜਿਹੜੇ ਲੋਕੀ ਤੇ ਅਫੋਰਡ ਹੀ ਨਹੀਂ ਕਰ ਸਕਦੇ ਸੀ ਔਰ ਉਹਨਾਂ ਨੇ ਲੈ ਲਿਆ, ਉਹਨਾਂ ਦਾ ਕੀ ਹੁੰਦਾ ਹੋਏਗਾ, ਮੈਨੂੰ ਇਹ ਸੋਚ ਸੋਚ ਕੇ ਮੈਨੂੰ ਕਈ ਵਾਰ ਡਰ ਲੱਗਦਾ, ਜਿਹੜੇ ਬੰਦੇ ਲੈ ਨਹੀਂ ਪਾ ਰਹੇ ਸੀ ਉਹਨਾਂ ਨੇ ਲੋਕਾਂ ਨੇ ਜਿਹੜੇ ਵੇਚਤੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਹੈਂਡਲ ਕਰ ਰਹੇ ਹੋਣਗੇ ਜਾਂ ਉਹ ਬੰਦੇ ਕੀ ਕਰ ਰਹੇ ਹੋਣਗੇ, ਦਿਸ ਇਜ਼ ਵੈਰੀ ਮੱਚ ਜਿਹਨੂੰ ਕਹਿੰਦੇ ਕਿਸਮ ਡਰਾਉਣੀ ਵਾਲੀ ਗੱਲ ਹੈਗੀ।
ਠੀਕ ਹੈ ਜੀ, ਔਰ ਸਰ ਸਵਾਲ ਵੀ ਨੇ ਔਰ ਕੁਝ ਕਾਲਰਸ ਵੀ ਵੇਟ ਕਰ ਰਹੇ ਨੇ, ਉਹਨਾਂ ਦੇ ਵੀ ਲੈਣੇ ਆ। ਹਾਈ ਸਰ, ਵੈਨ ਵਿਲ ਦ ਆਕੂਪੈਂਸੀ ਡੇਟ ਫਾਰ M3 ਕੋਂਡੋਜ਼, ਵਿਲ ਇਟ ਬੀ ਗੇਨ ਟੂ ਕੀਪ 2 ਬੈਡਰੂਮ ਦੇ ਆ ਜੀ?
ਯਾ ਦੇਖੋ, ਮੈਂ ਤੁਹਾਨੂੰ ਗੱਲ ਦੱਸਦਿਆਂ, ਮੈਂ M1 M2 ਤੋਂ ਸ਼ੁਰੂ ਕਰਨਾ, M1 M2 ਅਸੀਂ ਲੋਕਾਂ ਨੇ 3,500-4,000 ਦੇ ਵੇਚੇ ਸੀਗੇ, ਅੱਜ ਮੇਰੇ ਆਫਿਸ ਅੰਦਰ 3-4 ਸਾਨੂੰ ਚਾਹੀਦੇ ਨੇ ਯੂਨਿਟਸ, ਅਸੀਂ 6 ਲੱਖ ਤੱਕ ਦੇਣ ਨੂੰ ਤਿਆਰ ਆ, ਸਾਨੂੰ ਯੂਨਿਟ ਨਹੀਂ ਮਿਲ ਰਹੇ, ਮਤਲਬ ਕਿ ਇਟ ਇਜ਼ ਅ ਗੁੱਡ ਇਨਵੈਸਟਮੈਂਟ ਇਫ ਯੂ ਹੈਵ ਡਨ। M3 ਦੀ ਆਕੂਪੈਂਸੀ ਜਿਹੜੀ ਹੈਗੀ 1 ਸਾਲ ਦੇ ਬਾਅਦ ਸ਼ੁਰੂ ਹੋਏਗੀ, ਯੂ ਆਰ ਆਨ ਦਾ ਵਿਨਿੰਗ ਸਾਈਡ, ਸਭ ਪਹਿਲੀ ਗੱਲ। M1 M2 ਦੇ ਅੰਦਰ ਜਿਹੜੀ ਕਲੋਜਿੰਗ ਹੁਣੇ ਆਉਣ ਵਾਲੀ ਹੈ, ਬਸ ਫਾਈਨਲ ਕਲੋਜਿੰਗ ਹੁਣੇ 2 ਮਹੀਨੇ, ਤੁਹਾਨੂੰ ਲੈਟਰ ਆਉਣ ਵਾਲਾ ਸਾਰਿਆਂ ਨੂੰ, ਤੇ ਸਟਿਲ ਤੁਹਾਡਾ ਬੁਰੇ ਦਿਨ ਗਏ, ਉਹਨੂੰ ਤੁਹਾਡਾ ਚੰਗੇ ਦਿਨ ਆ ਰਹੇ ਨੇ, ਇੰਟਰਸਟ ਥੱਲੇ ਹੁਣ ਜਾ ਰਿਹਾ ਹੈਗਾ, ਔਰ ਤੁਹਾਡੀ ਬਾਇੰਗ ਇੰਨੀ ਸਸਤੀ ਹੋਈ ਪਈ ਹੈ ਕਿ ਮਾਰਕੀਟ ਗਿਰਨ ਦੇ ਬਾਅਦ ਵੀ ਤੁਹਾਨੂੰ ਪ੍ਰੋਫਿਟ ਹੈਗਾ, ਪਹਿਲੀ ਗੱਲ ਤੇ ਇਹ ਮੈਂ ਦੱਸਦਿਆਂ। ਦੂਜੀ ਗੱਲ, M3 ਦੇ ਅੰਦਰ ਤੇ ਹੋਰ ਚੰਗਾ ਟਾਈਮ ਆ ਜਾਏਗਾ, ਕਿਉਂਕਿ ਉਹਦੀ ਫਾਈਨਲ ਕਲੋਜਿੰਗ ਆਉਂਦੇ ਆਉਂਦੇ ਮੈਨੂੰ ਲੱਗਦਾ ਕਿ ਐਂਡ ਆਫ 25 ਆ ਜਾਏਗਾ, ਤੇ ਇੰਟਰਸਟਡ ਮੇਰੇ ਹਿਸਾਬ ਨਾਲ ਤਦ ਤੱਕ, ਮੱਕਲਨ ਸਾਹਿਬ ਵੀ ਕਹਿ ਰਹੇ ਨੇ ਕਿ ਉਹਨਾਂ ਦਾ ਟਾਰਗੇਟ ਹੈ 3% ਓਵਰ ਨਾਈਟ, ਤੇ ਆਈ ਥਿੰਕ ਦੈਟ ਇਜ਼ ਅ ਗੁੱਡ ਇਨਵੈਸਟਮੈਂਟ। ਇਸੇ ਕਰਕੇ ਮੈਂ ਕਹਿੰਦਾ ਹੁੰਦਾ ਸੀਗਾ ਕਿ ਲੌਂਗ ਡਿਊਰੇਸ਼ਨ ਇਜ਼ ਵੈਰੀ ਇੰਪੋਰਟੈਂਟ, ਅਨਲੈਸ ਯੂ ਵਾਂਟ ਟੂ ਕੀਪ ਦਾ ਅਪਾਰਟਮੈਂਟ ਫਾਰ ਨੈਕਸਟ 5 ਈਅਰਸ ਜੀ।
ਠੀਕ ਹੈ, ਮਨਪ੍ਰੀਤ ਸਾਹਿਬ ਤੁਸੀਂ ਆਉਂਦੇ ਰਹੋ ਜੀ। ਮਨਪ੍ਰੀਤ ਜੀ, ਗੋ ਅਹੈਡ। ਮਨਪ੍ਰੀਤ ਜੀ, ਤੁਹਾਡੀ ਆਵਾਜ਼ ਨਹੀਂ ਆ ਰਹੀ। ਇਕਬਾਲ ਸਾਹਿਬ ਤੁਸੀਂ ਆਉਂਦੇ ਰਹੋ ਜੀ। ਹਾਂਜੀ, ਕੁਇਕਲੀ, ਸਮਾਂ ਬੜਾ ਘੱਟ ਹੈ।
ਮੇਰਾ ਸਰ ਪੀਕਰ ਸਾਹਿਬ ਕੋਲ ਸਵਾਲ ਹੈ ਕਿ ਹਲੇ ਤੱਕ ਤੇ ਮਾਰਕੀਟ ਸਸਟੇਨ ਕਰ ਰਹੀ ਹੈ, ਆਈ ਮੀਨ ਪ੍ਰਾਈਸਿਸ ਡਾਊਨ ਹੋਈਆਂ ਲੇਕਿਨ ਡਰਾਸਟਿਕਲੀ ਡਾਊਨ ਨਹੀਂ ਹੋਇਆ, ਅਗਰ ਤੁਸੀਂ ਸਿਰਫ ਬ੍ਰਾਂਟਨ ਦੀ ਗੱਲ ਕਰ ਲਓ, ਤੇ ਇਹ ਸਰ ਕਿਹੜਾ ਪੀਕ ਪੁਆਇੰਟ ਆਏਗਾ ਜਿਸ ਟਾਈਮ ਕੁਝ ਰਿਨਿਊਵਲਸ ਆਉਣਗੀਆਂ? ਕਹਿੰਦੇ ਨੇ ਕਿ ਪਤਾ ਨਹੀਂ 3 ਬਿਲੀਅਨ ਦੇ ਰਿਨਿਊਵਲਸ ਆ ਰਹੀਆਂ ਨੈਕਸਟ ਈਅਰ ਇਸ ਯਾਰ ਦੇ, ਯੂ ਨੋ ਐਟ ਦ ਐਂਡ ਆਫ ਦਿਸ ਈਅਰ ਸੋ।
3.3
ਜੀ ਜੀ, ਤੇ ਇਹ ਪੀਕ ਸਾਹਿਬ ਟਿਪਿੰਗ ਪੁਆਇੰਟ ਕਿਸ ਟਾਈਮ ਅਸੀਂ ਐਕਸਪੈਕਟ ਕਰੀਏ ਕਿ ਇਸ ਤੋਂ ਥੱਲੇ ਰੱਬ ਨਾ ਕਰੇ ਅਗਰ ਹਾਲਾਤ ਜ਼ਿਆਦਾ ਖਰਾਬ ਹੋ ਗਏ ਤੇ?
ਮੈਨੂੰ ਤਾਂ ਪ੍ਰਾਈਸ ਥੱਲੇ ਜਾਂਦੇ ਨਜ਼ਰ ਨਹੀਂ ਆ ਰਹੇ ਸਰ, ਟੂ ਬੀ ਆਨੈਸਟ। ਮੈਨੂੰ ਦੇਖੋ, ਹਲਚਲ ਫਿਰ ਰੁਕ ਗਈ ਹੈ, ਪਿਛਲੇ ਦਿਨ ਸ਼ੁਰੂ ਹੋਈ ਸੀ, ਹੁਣ ਪਿਛਲੇ ਇੱਕ ਹਫ਼ਤੇ ਦਰਜਨ ਤੋਂ ਹਲਚਲ ਫਿਰ ਰੁਕ ਗਈ ਹੈ, ਲੇਕਿਨ ਪ੍ਰਾਈਸ ਥੱਲੇ ਜਾਂਦੇ ਮੈਨੂੰ ਨਜ਼ਰ ਨਹੀਂ ਆ ਰਹੇ। ਉਹ ਅਲੱਗ ਗੱਲ ਹੈ, ਤੁਸੀਂ 0.5%, 0.51% ਕਹਿ ਦਿਓ ਤੇ ਦੈਟ ਇਜ਼ ਨਥਿੰਗ, ਬਟ ਇਟ ਵਿਲ ਬੀ ਡਿਜ਼ਾਸਟਰ ਅਗਰ ਪ੍ਰਾਈਸ ਥੱਲੇ ਚਲੇ ਜਾਣਗੇ। ਯੈਸ, ਅਫੋਰਡੇਬਿਲਿਟੀ ਵਧਣੀ ਚਾਹੀਦੀ ਹੈ, ਵੀ ਆਰ ਐਵਰੀਬਡੀ ਇਜ਼ ਮੋਟੀਵੇਟਿਡ ਟੂ ਬਾਏ ਦਾ ਹਾਊਸ। ਕੋਈ ਨਹੀਂ ਇਹ ਕਹਿ ਰਿਹਾ ਕਿ ਜੀ 1 ਮਿਲੀਅਨ ਦਾ ਹਾਊਸ ਮੇਰੇ ਵਾਸਤੇ ਮਹਿੰਗਾ ਹੈ, ਕੋਈ ਨਹੀਂ ਕਹਿ ਰਿਹਾ, ਸਾਰੇ ਇਹ ਕਹਿ ਰਹੇ ਨੇ ਕਿ ਕਿਆ ਮੈਂ ਲੈ ਸਕਦਾ 1 ਮਿਲੀਅਨ ਦਾ। ਕੁਸ਼ਚਨ ਇਹ ਉੱਠ ਰਿਹਾ ਬਾਹਰ ਦੇ ਉੱਤੇ, ਇਹ ਨਹੀਂ ਉੱਠ ਰਿਹਾ ਕਿ ਕਰ ਮਹਿੰਗੇ ਨੇ, ਇਹ ਉੱਠ ਰਿਹਾ ਕਿ ਮੈਂ ਲੈ ਕਿਉਂ ਨਹੀਂ ਪਾ ਰਿਹਾ। ਉਹ ਲੈ ਕਿਉਂ ਨਹੀਂ ਪਾ ਰਿਹਾ ਵਾਲੀ ਗੱਲ ਸੋਲਵ ਹੋ ਰਹੀ ਹੈ, ਮੇਰੇ ਹਿਸਾਬ ਨਾਲ ਇੰਟਰਸਟ ਥੱਲੇ ਆਉਣੇ ਸ਼ੁਰੂ ਹੋ ਰਹੇ ਨੇ। ਤੁਸੀਂ ਪ੍ਰਾਈਸ ਗਿਰਨ ਦੀ ਗੱਲ ਨਾ ਕਰੋ, ਤੁਸੀਂ ਅਲੱਗ ਅਲੱਗ ਇਕਾਨਮੀਸ, ਅਲੱਗ ਅਲੱਗ ਲੈਂਡਰ, ਸਾਰੇ ਆਰਬੀ ਦੀ ਰਿਪੋਰਟ ਪੜ੍ਹ ਲਓ, ਬੀਮਾ ਦੀ ਰਿਪੋਰਟ ਪੜ੍ਹ ਲਓ, ਨੈਸ਼ਨਲ ਬੈਂਕ ਦੀ ਹੁਣੇ ਰਿਪੋਰਟ ਆਈ ਹੈ ਪਰਸੋਂ, ਉਹਨਾਂ ਦੀ ਪੜ੍ਹ ਲਓ, ਉਹ ਦੇ ਆਰ ਐਕਸਪੈਕਟਿੰਗ ਕਿ ਇਹ ਪ੍ਰਾਈਸ ਇਸ ਸਾਲ ਦੇ ਐਂਡ ਤੱਕ ਲਗਭਗ 2.5-3% ਤੱਕ ਉੱਤੇ ਜਾਣਗੇ, ਨਾ ਕਿ ਥੱਲੇ ਆਣਗੇ।
ਮਨਪ੍ਰੀਤ ਸਾਹਿਬ ਤੁਸੀਂ ਆਉਂਦੇ ਰਹੋ ਫਿਰ। ਹਰਵਿੰਦਰ ਜੀ, ਬਾਰੀ ਬਾਰੀ ਸਾਰੀ ਕਾਲ ਸਾਂਝੀ। ਮਨਪ੍ਰੀਤ ਸਾਹਿਬ, ਹਾਂਜੀ
ਹਾਂਜੀ ਜਦਵੀ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਰ, ਆਪਣੇ ਪੀਕੇ ਜੀ ਨੂੰ ਵੀ ਸਤਿ ਸ੍ਰੀ ਅਕਾਲ। ਪੀਕੇ ਜੀ ਨੂੰ ਛੋਟਾ ਜਿਹਾ ਸਵਾਲ ਹੈ ਜੀ। ਪੀਕੇ ਜੀ, ਜੇ ਆਪਾਂ ਆਪਣਾ ਜਿਵੇਂ ਬੱਚਾ ਵਾ ਵੀ ਹੁਣ ਯੂਨੀਵਰਸਿਟੀ ਪੜ੍ਹ ਰਿਹਾ ਵਾ, ਆਪਾਂ ਉਹਦੇ ਨਾਂ ਤੇ ਪ੍ਰੋਪਰਟੀ ਲੈ ਲਈਏ, ਤੇ ਜੇ ਉਹ ਪ੍ਰਾਇਮਰੀ ਰੈਜੀਡੈਂਸ ਬਣੂਗਾ ਕਿ ਜੇ ਆਪਣਾ, ਕਿਉਂਕਿ ਮੋਰਗੇਜ ਤਾਂ ਉਸ ਬੱਚੇ ਦੇ ਨਾਂ ਤੇ ਹੋਣੀ ਨੀ, ਉਹਦੇ ਵਾਸਤੇ ਪੇਰੈਂਟਸ ਦਾ ਵਿੱਚ ਨਾਂ ਪਾਉਣਾ ਪਊਗਾ, ਕਿਉਂ ਐਜ਼ ਏ ਇਨਵੈਸਟਮੈਂਟ?
ਸਰ, ਇਹਦੇ ਵਾਸਤੇ ਤੁਹਾਨੂੰ ਮੈਨੂੰ ਮਿਲਣਾ ਪਏਗਾ, ਮੈਂ ਤੁਹਾਨੂੰ ਵਿਚਕਾਰ ਇਸ ਕਰਕੇ ਟੋਕ ਰਿਹਾ, ਤੁਹਾਨੂੰ ਪਤਾ ਹੋਏਗਾ ਨਵਾਂ ਰੂਲ ਆ ਗਿਆ ਬੇਅਰ ਟਰਸਟ, ਬੇਅਰ ਟਰਸਟ ਦੇਖਿਆ ਹੋਏਗਾ, ਸੁਣਿਆ ਹੋਏਗਾ, ਰਾਈਟ ਸਰ? ਇਹ ਬਿਲਕੁਲ ਸਟੈਪ ਲੈਣ ਤੋਂ ਪਹਿਲੇ ਮੇਰੇ ਨਾਲ ਗੱਲ ਕਰ ਲੈਣਾ, ਜਲਦਬਾਜ਼ੀ ਨਾ ਕਰਨਾ। ਕੋਈ ਵੀ ਤੁਹਾਨੂੰ ਰਿਲੇਟਰ ਅਗਰ ਕਹਿ ਦਿੰਦਾ ਜੀ ਬੱਚੇ ਦੇ ਨਾਂ ਤੇ ਤੁਸੀਂ ਲੈ ਲਓ, ਦਿਸ ਕਮਸ ਅੰਡਰ ਬੇਅਰ ਟਰਸਟ, ਇਹ ਜਿਹੜੀ ਰੂਲਿੰਗ ਆਈ ਹੈ ਰਿਚ ਸਰ, ਇਹ ਜਲਦਬਾਜ਼ੀ ਨਾ ਕਰਨਾ। ਟਾਕ ਟੂ ਯੂਰ ਅਕਾਊਂਟੈਂਟ ਬਿਫੋਰ ਯੂ ਬਾਏ ਇਨ ਯੂਰ ਕਿਡਸ ਨੇਮ, ਦੇਰ ਇਜ਼ ਅ ਵੇ ਆਊਟ, ਲੀਗਲ ਤਰੀਕਾ ਹੈ ਇਹਦੇ ਅੰਦਰ ਕੰਮ ਕਰਨ ਦਾ, ਕਿ ਹਾਊ ਯੂ ਕੈਨ ਬਾਏ ਇਨ ਕਿਡਸ ਨੇਮ ਔਰ ਹਾਊ ਦਾ ਕਿਡ ਕੈਨ ਬਾਏ। ਅਗਰ ਤਾਂ ਕਿਡ ਮਾਈਨਰ ਹੈ, ਇਹ ਗੱਲ ਛੱਡ ਦਿਓ, ਅਗਰ ਕਿਡ ਥੋੜਾ ਮੇਜਰ ਹੋ ਚੁੱਕਿਆ ਹੈਗਾ, ਮੇਜਰ ਹੋ ਚੁੱਕਿਆ ਹੈਗਾ, ਮੈਂ ਗੱਲ ਕਰ ਲੈਣਾ ਉਹਦੇ ਡਾਇਰੈਕਟ ਨਾਂ ਦੇ ਉੱਤੇ, ਲੈ ਕੇ ਕਿਸ ਤਰ੍ਹਾਂ ਮੋਰਗੇਜ ਲੈਣੀ ਹੈਗੀ, ਆਪਣਾ ਨਾਂ ਵਿਚਕਾਰ ਨਾਲ ਲਿਆਓ, ਕਿਉਂਕਿ ਅਗਰ ਲਿਆਂਦੇ ਹੋ ਤੇ ਅਕਾਊਂਟੈਂਟ ਨਾਲ ਗੱਲ ਕਰ ਲਓ, ਯੂ ਕਮ ਅੰਡਰ ਬੇਅਰ ਟਰਸਟ। ਠੀਕ ਹੈ ਸਰ?
ਓਕੇ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਸਰ ਜੀ।
ਥੈਂਕ ਯੂ ਹਰਵਿੰਦਰ ਜੀ, ਤੁਹਾਡੀ ਕਾਲ, ਬਾਕੀ ਕਾਲਰ ਜਾਰੀ ਰੱਖਾਂਗੇ, ਲੇਕਿਨ ਪੀਕੇ ਜੀ ਐਟ ਦਿਸ ਪੁਆਇੰਟ ਆਪਣੇ ਕੋਲ 2 ਮਿੰਟ ਨੇ, ਤੁਸੀਂ ਪਲੀਜ਼ ਕੋਈ ਪ੍ਰੋਜੈਕਟ ਕੁਝ ਵੀ ਅਨਾਊਂਸ ਕਰਨਾ ਪਹਿਲਾਂ ਉਹ ਕਰੋ ਜੀ।
ਜੀ ਸਰ, ਥੈਂਕ ਯੂ ਵੈਰੀ ਮਚ ਸਰ, ਤੇ ਮੈਂ ਬਗੈਰ ਹੀ ਕਹਾਂਗਾ, ਫਾਰ ਐਨੀ ਰੀਅਲ ਇਸਟੇਟ ਨੀਡ ਡੋਂਟ ਰਸ਼, ਕੰਟੈਕਟ ਮੀ, ਵਿਲ ਸੀ ਡਾਊਨ, ਵਿਲ ਡਿਸਕਸ, ਟਾਈਮ ਹੈਜ਼ ਚੇਂਜ, ਦ ਸਿਸਟਮ ਇਜ਼ ਚੇਂਜ, ਬਾਇੰਗ ਦਾ ਵੀ ਕਈ ਕ੍ਰਾਈਟੇਰੀਆ ਕਈ ਬਦਲ ਚੁੱਕੇ ਨੇ, ਡਿਸਕਾਊਂਟਸ ਬਹੁਤ ਜ਼ਬਰਦਸਤ ਹੁਣ ਵੀ ਮੇਰੇ ਨਾਲ ਚੱਲ ਰਹੇ ਨੇ, ਪਰਸੋਂ ਵੀ ਮੈਂ 2-3 ਪ੍ਰਾਪਰਟੀਆਂ ਵੇਚੀਆਂ ਨੇ ਹਿਊਜ ਡਿਸਕਾਊਂਟਸ ਦੇ ਨਾਲ, ਤੇ ਮੈਂ ਮੰਡੇ ਨੂੰ ਮਤਲਬ, ਤੇ ਮੈਂ ਕਹਾਂਗਾ ਕਿ ਫਾਰ ਐਨੀ ਰੀਅਲ ਸਟੇਟ ਨੀਡ ਜਸਟ ਕੰਟੈਕਟ ਮੀ, ਹੈਵ ਏ ਮੀਟਿੰਗ ਵਿਦ ਮੀ, ਡਿਸਕਸ ਵਿਦ ਮੀ। ਕੁਛ ਮੈਨੂੰ ਕਾਲ ਆਉਂਦੀਆਂ ਨੇ, ਰੈਂਟਲ ਦੀ ਪ੍ਰੋਬਲਮ ਆ ਗਈ, ਇਹ ਆ ਗਈ, ਉਹ ਆ ਗਈ, ਫਿਰ ਮੈਨੂੰ ਕਾਲ ਆਉਂਦੀਆਂ ਨੇ, ਫਿਰ ਮੈਂ ਪ੍ਰੋਬਲਮ ਆਉਣ ਦੇ ਬਾਅਦ, ਫਸਣ ਦੇ ਬਾਅਦ, ਦੈਨ ਦੇ ਕਾਲ ਮੀ। ਦੇਖੋ ਮੈਂ ਪਹਿਲੀ ਗੱਲ ਦੱਸ ਦਿਆਂ, ਆਈ ਐਮ ਨੋਟ ਅ ਲਾਇਰ, ਬਟ ਆਈ ਹੈਵ ਏ ਇਨ ਹਾਊਸ ਲਾਇਰ, ਵੀ ਕੈਨ ਹੈਲਪ ਯੂ ਗਾਇਸ, ਬਟ ਬਿਫੋਰ ਯੂ ਡੂ ਐਨੀਥਿੰਗ ਕੰਟੈਕਟ ਟੈਕਸ, ਤੁਸੀਂ ਕਰਨ ਦੇ ਬਾਅਦ, ਫਸਣ ਦੇ ਬਾਅਦ ਕਾਲ ਕਰ ਦਿਓ, ਫਿਰ ਲੰਬੇ ਲੰਬੇ ਕੇਸ ਚੱਲ ਪੈਂਦੇ ਨੇ ਕੋਰਟ ਦੇ ਅੰਦਰ, ਐਲ ਟੀ ਬੀ ਦੇ ਅੰਦਰ, ਜਾਂ ਬਾਇੰਗ ਸੈਲਿੰਗ ਦੇ ਅੰਦਰ, ਮੈਂ ਇਹ ਕਰ ਬੈਠੀ ਹਾਂ, ਮੈਂ ਇਹ ਕਰ ਬੈਠਾ ਵਾਂ, ਕਰ ਬੈਠੇ ਉਹਦੇ ਬਾਅਦ ਮੈਨੂੰ ਕਾਲ ਕਰ ਦਿਓ। ਮੈਂ ਲਾਇਰ ਨਹੀਂ ਹੈਗਾ, ਮੈਂ ਮਾਰਗੇਜ ਬ੍ਰੋਕਰ ਨਹੀਂ ਹੈਗਾ, ਅਗਰ ਇਹ ਜਨਰਲ ਕੁਸ਼ਚਨ ਹੈਗਾ, ਤੁਸੀਂ ਵਾਈ ਮੀਡੀਆ ਮੈਨੂੰ ਕਾਲ ਕਰੋ, ਆਈ ਕੈਨ ਗਾਈਡ ਯੂ, ਆਈ ਕੈਨ ਟੈਲ ਯੂ ਆਊਟ ਆਫ ਮਾਈ ਐਕਸਪੀਰੀਅੰਸ, ਬਟ ਇੰਡੀਵਿਜੁਅਲੀ ਵਨ ਟੂ ਵਨ ਆਈ ਐਮ ਨਾਟ ਅਲਾਊਡ ਟੂ ਗਿਵ ਯੂ ਮਾਈ ਓਪੀਨੀਅਨ, ਉਹਦੇ ਅੰਦਰ ਮੈਨੂੰ ਲਾਇਰ ਨੂੰ ਵਿੱਚ ਲਿਆਉਣਾ ਪੈਂਦਾ ਹੈਗਾ। ਫਾਰ ਐਨੀ ਰੀਅਲ ਸਟੇਟ ਨੀਡ ਯੂ ਕੈਨ ਕੰਟੈਕਟ ਮੀ, ਦੇਰ ਇਜ਼ ਨੋ ਚਾਰਜ, ਨੋ ਓਬਲੀਗੇਸ਼ਨ, 647-299-4757। ਥੈਂਕ ਯੂ ਜੀ,
ਥੈਂਕ ਯੂ ਜੀ, ਗੱਲਬਾਤ ਜਾਰੀ ਰਹੇਗੀ, 416-475-5000, 647-272-8182, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ, ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਪੋਰਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ, 647-290-3773, ਯਾਨੀ 647-290-3773।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਂਟੇਰੀਓ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨ ਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਸ ਸਾਲ ਨਗਰ ਕੀਰਤਨ 28 ਅਪ੍ਰੈਲ ਨੂੰ ਡਾਊਨ ਟਾਊਨ ਟੋਰਾਂਟੋ ਵਿੱਚ ਸਜਾਏ ਜਾਣਗੇ।
ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਨਾਗਰਿਕ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿਟੀ ਆਫ ਬ੍ਰੈਂਪਟਨ ਦਾ ਈਦ ਮੇਲਾ 27 ਅਪ੍ਰੈਲ ਚਿੰਗੂਜ਼ੀ ਪਾਰਕ ਬ੍ਰੈਂਪਟਨ ਵਿੱਚ। ਮੁਫਤ ਮੌਜਾਂ ਤੁਹਾਨੂੰ ਉਡੀਕ ਰਹੀਆਂ ਨੇ, ਹਲਾਲ ਫੂਡ ਟਰੱਕਸ, ਡਾਂਸ ਤੇ ਮਿਊਜ਼ਿਕ ਪਰਫਾਰਮੈਂਸਿਸ, ਗਿਵ ਅਵੇਜ਼ ਤੇ ਹੋਰ ਬਹੁਤ ਕੁਝ। ਮੁਕਾਮੀ ਤਨਜ਼ੀਮਾਂ ਦੀ ਮਦਦ ਲਈ ਤੁਸੀਂ ਲਿਆ ਸਕਦੇ ਹੋ ਕੋਈ ਵੀ ਖਿਡੌਣਾ ਜਾਂ ਫੇਰ ਖਰਾਬ ਨਾ ਹੋਣ ਵਾਲਾ ਫੂਡ ਆਈਟਮ। ਹੋਰ ਜਾਣਕਾਰੀ ਲਈ ਵਿਜ਼ਿਟ ਕਰੋ brampton.ca/eat।
शॉपर्स हो जाइए तैयार, लीजा कॉस्मेटिक्स फिर से लेके आ रहे हैं बड़े ब्रांड।